ਜੀਉ ਸੋਰਠ ਮਹੱਲਾ ਪੰਜਵਾ ਗੁਰਪੂਰਾ ਕੀਤੀ ਪੂਰੀ ਪ੍ਰਭ ਰਵ ਰਿਹਾ ਭਰਪੂਰੀ ਗੁਰਪੂਰਾ ਕੀਤੀ ਪੂਰੀ ਪ੍ਰਭ ਰਵ ਰਿਹਾ ਭਰਪੂਰੀ ਖੇਮ ਕੁਸ਼ਲ ਭਇਆ ਇਸ਼ਨਾਨਾ ਪਾਰ ਬ੍ਰਹਮ ਬਿਟੋ ਕੁਰਬਾਨਾ ਗੁਰੂ ਕੇ ਚਰਨ ਕਮਲ ਰਿਦ ਤਾਰੇ ਵਿਘਨ ਨ ਲਾਗਾ ਤਿਲਕਾ ਕੋਈ ਕਾਰਜ ਸਗਲ ਸਵਾਰੇ ਰਹਾਉ ਮੇਰ ਸਾਧੂ ਦੁਰਮਤ ਖੋਏ ਪਤਤ ਪਰੀਤ ਸਭ ਹੋਏ ਰਾਮਦਾਸ ਸਰੋਵਰ ਨਾਤੇ ਸਭ ਨਾਥੇ ਬਾਬ ਕਮਾਤੇ ਗੁਣ ਗੋਬਿੰਦ ਨਿਤ ਗਾਈਆ ਸਾਧ ਸੰਗ ਮਿਲ ਧਿਆਈਆ ਮਨ ਵਾਸਤ ਫਲ ਪਾਏ ਗੁਰਪੂਰਾਨ ਦਤ ਆਏ ਗੁਰ ਗੋਬਾਲ ਆਨੰਦਾ ਜਪ ਜਪ ਜੀਵਾ ਪਰਮਾਨੰਦਾ ਜਨ ਨਾਨਕ ਨਾਮ ਧਿਆਇਆ ਪ੍ਰਭ ਆਪਣਾ ਬਿਰਧ ਰਖਾਇਆ ਗੁਰ ਗੋਬਾਲ ਆਨੰਦਾ ਜਪ ਜਪ ਜੀਵਾ ਪਰਮਾਨੰਦਾ ਜਨ ਨਾਨਕ ਨਾਮ ਧਿਆਇਆ ਪ੍ਰਭ ਆਪਣਾ ਬਿਰਧ ਰਖਾ ਪ੍ਰਭ ਆਪਣਾ ਬਿਰਧ ਰਖਾਇਆ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾ ਗੁਰਪੂਰਾ ਕੀਤੀ ਪੂਰੀ ਪ੍ਰਭ ਰਵ ਰਿਹਾ ਭਰਪੂਰੀ
ਵਾਹਿਗੁਰੂ ਜੀ ਕਾ ਖਾਲਸਾ ਔਰ ਪ੍ਰਸ਼ਾਦ ਇੱਥੇ ਵਰਤਾ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਗੁਰਮੁਖ ਮਾਈ ਭਾਈ ਨੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਵਿਖੇ ਸੱਜ ਕੇ ਸਤਿਗੁਰੂ ਸਾਹਿਬ ਜੀ ਦੀ ਅੰਮ੍ਰਿਤਮੈ ਬਾਣੀ ਇੱਕ ਓਂਕਾਰ ਤੋਂ ਲੈ ਕੇ 18-10-20 ਤੱਕ ਉਨੀ ਆਵਾਜ਼ ਡਰੇ ਕਰੇ ਕਰ ਮੇਰੇ ਮੂੰਹ ਨਾਲ ਸਾਡਾ ਸੁਭਾਅ ਮੂੰਹ ਦੇ ਕੋਲ ਕਰਨਾ ਆਪਣਾ ਸੁਭਾਅ ਮੂੰਹ ਨੂੰ ਨਹੀਂ ਲੱਗ ਜਾਏ ਪਵਿੱਤਰ ਰਹੇ ਉਹ ਨਹੀਂ ਕੋਲ ਕਰ ਦਿਆ ਕਰ ਜਿਹੜੇ ਕੋਈ ਪ੍ਰਚਾਰਕ ਜਾਂ ਹੋਰ ਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜੋ ਸਹਿਜ ਪਾਠ ਭਗਤ ਉਜਾਗਰ ਸਿੰਘ ਜੀ ਦੀ ਸਾਲਾਨਾ ਯਾਦ ਦੇ ਨਿਮਿੱਤ ਨੂੰ ਲੈ ਕੇ ਸਿੰਘਾਂ ਵੱਲੋਂ ਰੱਖਿਆ ਗਿਆ ਸੀ ਉਸਦਾ ਭੋਗ ਪਿਆ ਹੈ ਆਪ ਜੀ ਨੇ ਜੋ ਵਾਕ ਆਇਆ ਹੈ ਗੁਰਪੂਰੇ ਪੂਰੀ ਕੀਤੀ ਰੱਬ ਪ੍ਰਭ ਰਵ ਰਹਿ ਭਰਪੂਰੀ ਇਹ ਸਰਵਣ ਕੀਤਾ ਹੈ ਹੁਣ ਤਾਂ ਕੱਲ੍ਹ ਵੀ ਸਮੂਹ ਸੰਗਤਾਂ ਦੇ ਹੋਏ ਮਹਾਂਪੁਰਸ਼ਾਂ ਗਿਆਨੀ ਗੁਰਭਜਨ ਸਿੰਘ ਜੀ ਖਾਲਸਾ ਜੀ ਦਾ ਜੋ ਅੰਤਿਮ ਦਿਹਾੜਾ ਸੀ ਉਹਨਾਂ ਦੀ ਯਾਦ ਨੂੰ ਮਨਾਉਂਦਿਆਂ ਹੋਇਆਂ ਭਗਤ ਜੀ ਦਾ ਨਾਮ ਲਿਆ ਗਿਆ ਸੀ। ਰਾਮ ਭਗਤ ਜੀ ਨੂੰ ਕੋਈ ਸੰਗਤਾਂ ਨਹੀਂ ਜਾਣਦੀਆਂ, ਕਿਉਂਕਿ ਇਸ ਇਲਾਕੇ ਵਿੱਚ ਉਂਝ ਜਿਹੜੇ ਕੋਈ ਮਹਾਂਪੁਰਸ਼ਾਂ ਦੀ ਸੰਗਤ ਕਰਦੇ ਰਹੇ ਹਮੇਸ਼ਾ, ਉਹ ਸਭ ਜਾਣਦੇ ਹੀ, ਉਦੋਂ ਵੀ ਜਾਣਦੇ ਸਨ, ਹੁਣ ਵੀ ਜਾਣਦੇ ਹੈ ਕਿ ਉਹ ਕਿਹੋ ਜਿਹੇ ਗੁਰਮੁਖ ਹੋਏ ਹੈ। ਉਹ ਮਹਾਂਪੁਰਸ਼ ਗਿਆਨੀ ਗੁਰਭਜਨ ਸਿੰਘ ਜੀ ਖਾਲਸਾ, ਜਨਮ ਤੋਂ ਪਹਿਲੇ ਮਹਾਂਪੁਰਸ਼, ਇਹ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਰਥਾਂ ਦੀ ਸੰਪਰਦਾ ਸੀ, ਸ੍ਰੀ ਗੁਰੂ ਗ੍ਰੰਥ ਸਾਹਿਬ ਅੰਮ੍ਰਿਤ ਰੂਪ ਬਾਣੀ ਦੇ ਵਿਚਾਰ, ਇਹ ਕੇਵਲ ਇੱਕੋ ਥਾਂ ਟਿੱਕੇ ਨਹੀਂ ਕਰਦੇ ਰਹੇ, ਜਿੱਥੇ ਵੀ ਸੰਗਤਾਂ ਦੀ ਇੱਛਾ ਹੁੰਦੀ ਸੀ ਉੱਥੇ ਕਰਦੇ ਰਹੇ, ਥਾਂ ਥਾਂ 'ਤੇ, ਨਗਰਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ। ਹੋਰ ਇਹਨਾਂ ਦੇ ਨਾਲ ਵੀ ਕਾਫੀ ਗਿਣਤੀ ਦੇ ਵਿੱਚ ਵਿਦਿਆਰਥੀ ਪੜ੍ਹਦੇ ਰਹੇ, ਜਿਵੇਂ ਕੱਲ੍ਹ ਜ਼ਿਕਰ ਹੋਇਆ ਸੀ ਕਿ ਜਿਸ ਵੇਲੇ ਮੈਂ ਉਸ ਵੇਲੇ ਲਗਭਗ ਇਹਨਾਂ ਦੇ ਨਾਲ ਕੋਈ 96 ਦੇ ਸਿੰਘ ਸਨ ਗਿਣਤੀ ਵਿੱਚ, ਇਹ ਕਿਤੇ ਗਿਰੋ ਕਿਤੇ ਵੱਧ ਕਿਤੇ ਘੱਟ, ਜਿਵੇਂ ਕੋਈ ਯਾਤਰਾ ਕਰਨ ਜਾਣਾ ਹੋਵੇ ਸਿੰਘਾਂ ਨੇ ਤਾਂ ਹੋਰ ਕਈ ਸੁਣ ਕੇ ਨਾਲ ਰਲ ਜਾਂਦੇ ਹੈ, ਇਸ ਤਰ੍ਹਾਂ ਗਿਣਤੀ ਵੱਧ ਵੀ ਜਾਂਦੀ ਸੀ। ਰਹੋ ਵਿਚਾਰ ਸਵੇ ਜੋ ਸੰਪਰਦਾ ਚਲਾਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ, ਇਹ ਦੇਸ਼ ਦੇ ਵਿਤਕਰੇ ਤੋਂ ਬਿਨਾਂ, ਇਹ ਤਾਂ ਹੁੰਦੇ ਵੀ ਇੱਥੇ ਵੀ ਮਾਝਾ, ਮਾਲਵਾ, ਦੁਆਬਾ ਇਹਨਾਂ ਦੇ, ਇਸ ਵਿਤਕਰੇ ਤੋਂ ਬਿਨਾਂ ਅਤੇ ਜਿਹੜੇ ਸਿੰਘ ਤਿਆਰ ਬਰਤਿਆਰ ਅੰਮ੍ਰਿਤ ਛਕੇ ਹੋ ਜਾਣ ਜਾਤ ਪਾਤ ਦੇ ਅਭਿਮਾਨ ਤੋਂ ਪਰੇ ਹੋ ਕੇ ਜੋ ਗੁਰਬਾਣੀ ਵਿਚਾਰ ਦੱਸ ਰਹੀ ਹੈ ਉਸਦੀ ਸਿਧਾਂਤਕ ਤੌਰ ਦੇ ਉੱਤੇ ਵਿਸਥਾਰ ਦੇ ਨਾਲ ਕਥਾ ਸਾਰੇ ਹੀ ਨਗਰਾਂ ਦੇ ਵਿੱਚ ਹੁੰਦੀ ਚਲੀ ਆ ਰਹੀ ਸੀ। ਇਵੇਂ ਆਪਣੇ ਲਾਹੌਰ ਦਾ ਜ਼ਿਲ੍ਹਾ, ਹੁਣ ਤਾਂ ਪਾਕਿਸਤਾਨ ਹੋਣ ਤੋਂ ਪਹਿਲਾਂ ਲਾਹੌਰ ਦੇ ਜ਼ਿਲ੍ਹੇ ਦੇ ਵਿੱਚ ਹੀ ਕਸੂਰ ਸੀਗਾ, ਹੁਣ ਵੀ ਲਾਹੌਰ ਦੇ ਜ਼ਿਲ੍ਹੇ ਵਿੱਚ ਹੀ ਹੈ ਕਸੂਰ। ਇੱਧਰ ਕਾਨਾ ਕਾਸ਼ਾ ਮਸ਼ਹੂਰ ਸੀ ਪਹਿਲਾਂ ਸਿੰਘਾਂ ਵੇਲੇ ਵੀ, ਕਾਨੇ ਕਾਸ਼ੇ ਦਾ ਜੋ ਬਹੁਤ ਵਿਸਥਾਰ ਦੇ ਨਾਲ ਵਿਹਲੀ ਥਾਂ ਪਈ ਹੋਈ ਸੀ, ਉਸ ਜਗ੍ਹਾ ਵਿੱਚ ਵੀ ਸਿੰਘ ਜਿਹੜੇ ਉਹ ਪਨਾਹ ਲੈ ਲੈਂਦੇ ਸੀ। ਇਹਨਾਂ ਦੇ ਨਾਲ ਆਪਣੇ ਗਿਆਨੀ ਨਿਰੰਜਨ ਸਿੰਘ ਜੀ, ਇੱਕ ਪੁਰਾਣਾ ਕਾਨਾ ਕਾਸ਼ਾ, ਇੱਕ ਨਵਾਂ ਕਾਨਾ ਕਾਸ਼ਾ ਹੈ ਜਿਹੜੀ ਇੱਧਰੋਂ ਲੈਣੀ ਹੋਰ ਪਿੰਡਾਂ ਤੋਂ ਹੁਣ ਤਾਂ ਜੀ ਟੀ ਰੋਡ ਲਾਹੌਰ ਤੱਕ ਜਾਂਦੀ ਸੀ, ਉਸਦੇ ਉੱਤੇ ਇਹ ਅਸਥਾਨ ਸਨ। ਕਾਨਾ ਨਵਾਂ ਕਾਨਾ ਕਾਸ਼ਾ ਤਾਂ ਬਿਲਕੁਲ ਉਹਦੇ ਉੱਤੇ ਸੀ, ਕੁਛ ਇੱਧਰਲੇ ਪਾਸੇ। ਉਹ ਇਹ ਮਹਾਂਪੁਰਸ਼ਾਂ ਦੇ ਨਾਲ ਕਾਫੀ ਸੇਵਾ ਦੇ ਵਿੱਚ ਰਹੇ ਅਤੇ ਫਿਰ ਉੱਧਰ ਜਾ ਕੇ ਵੀ ਜਿੱਥੇ ਜਾਣਾ, ਜਿੱਥੇ ਸਿੰਘ ਜਾਂਦੇ ਸੀ ਸੰਗਤਾਂ ਇਕੱਠੀਆਂ ਹੋਣੀਆਂ ਪ੍ਰਚਾਰ ਕਰਨਾ। ਇਹ ਭਗਤ ਉਜਾਗਰ ਸਿੰਘ ਜੀ ਪੁਰਾਣੇ ਕਾਨੇ ਕਾਸ਼ੇ ਦੇ ਸੀ, ਇੱਥੇ ਦੀ ਗੁਰਦੁਆਰੇ ਦੀ ਸੇਵਾ ਸੰਭਾਲਦੀ ਗਿਆਨੀ ਨਿਰੰਜਨ ਸਿੰਘ ਜੀ ਔਰ ਇਹਨਾਂ ਦੇ ਜਿਹੜੇ ਵੱਡੇ ਭਾਈ ਜਾਂ ਇਹਨਾਂ ਦੇ ਮਾਤਾ ਪਿਤਾ ਦੇ ਹੀ ਸਪੁਰਦ ਸੀਗੀ। ਇਹਨਾਂ ਦੀ ਕਥਾ ਵਿਚਾਰ ਸੁਣ ਕੇ ਭਾਈ ਉਜਾਗਰ ਸਿੰਘ ਜੀ, ਉਹਨਾਂ ਨੂੰ ਇਹ ਵਾਹਿਗੁਰੂ ਪਰਮੇਸ਼ੁਰ ਵੱਲੋਂ ਹੀ ਪ੍ਰੇਰਨਾ ਹੋਈ ਵੀ ਵਾਹਿਗੁਰੂ ਪਰਮੇਸ਼ੁਰ ਦੀ ਭਗਤੀ ਵਿੱਚ ਜੁੜੋ, ਸਿਮਰਨ ਕਰੋ, ਆਪਣਾ ਜਨਮ ਸਫਲਾ ਕਰੋ। ਕੁਛ ਇਹਨਾਂ ਨੇ ਪ੍ਰਗਟ ਕੀਤੀ, ਆਪਣੀ ਇੱਛਾ ਪ੍ਰਗਟ ਕੀਤੀ ਵੀ ਸਾਨੂੰ ਜੀ ਸਿੱਖਿਆ ਦਿਓ ਵੀ ਕਿਸ ਤਰ੍ਹਾਂ ਅਸੀਂ ਭਜਨ ਸਿਮਰਨ ਕਰੀਏ। ਉਹਨਾਂ ਨੇ ਕਿਹਾ ਵੀ ਭਜਨ ਸਿੰਘ ਬਾਰ ਬਾਰ ਸੁਣਦੀ ਹੈ, ਜੇ ਘੱਟ ਸੁਣਦੀ ਹੈ ਤਾਂ ਉੱਥੇ ਕੀ ਕਰਦੇ ਹੋ? ਬਸ ਜੀ ਠੀਕ ਹੈ। ਉਹਨਾਂ ਨੇ ਕਿਹਾ ਵੀ ਇਹ ਗੁਰੂ ਘਰ ਦੀ ਮਰਿਆਦਾ ਹੈ ਨਹੀਂ, ਔਰ ਖਾਸ ਕਰਕੇ ਟਕਸਾਲ ਦੇ ਵਿੱਚ ਇਸ ਤਰ੍ਹਾਂ ਕੋਈ ਇਕੱਲਾ ਕਥਾ ਵਾਰਤਾ ਕਰਨੀ ਵੱਖਰੀ ਗੱਲ ਹੈ, ਕੋਈ ਮੰਤਰ ਦੇਣਾ ਜਾਂ ਉਪਦੇਸ਼ ਜਾਂ ਹੋਰ ਜਾਂ ਸਿੱਖਿਆ ਇਸ ਤਰ੍ਹਾਂ ਅਤੇ ਹੋਰ ਸਾਧੂਆਂ ਵਾਂਗੂ ਜਾਂ ਆਪ ਵੱਡੇ ਬਣ ਕੇ ਮਹਾਂਪੁਰਸ਼ ਬਣ ਕੇ ਜਾਂ ਫਿਰ ਉਹਨਾਂ ਨੂੰ ਛੋਟੇ ਸੇਵਕ ਬਣਾ ਕੇ ਅਤੇ ਆਪਣੇ ਖੁਰਾ ਜਿਹਾ ਗੁਰੂ ਭਾਵ ਵੀ ਰੱਖ ਲੈਂਦੇ ਹੈ, ਜਿਵੇਂ ਹੁਣ ਵੀ ਡੇਰਿਆਂ ਦੇ ਵਿੱਚ ਚੱਲਿਆ ਹੋਇਆ ਹੈ ਇਹ ਸੰਪਰਦਾ ਤੋਂ ਬਿਨਾਂ। ਜੇ ਕੋਈ ਸੰਪਰਦਾ ਦੇ ਵਿੱਚ ਹੋ ਕੇ ਐਸਾ ਕਰਦਾ ਹੈ ਤਾਂ ਉਹ ਬਿਲਕੁਲ ਨਾਜਾਇਜ਼ ਕੰਮ ਕਰ ਰਿਹਾ ਹੈ, ਜਾਂ ਜਿਹੜੀ ਗੁਰੂ ਘਰ ਦੀ ਮਰਿਆਦਾ ਉਸ ਤੋਂ ਬਿਨਾਂ ਹੋਰ ਥਾਂ ਦੇ ਵਿੱਚ ਕਰ ਰਿਹਾ ਹੈ। ਇਸ ਕਰਕੇ ਜੇ ਤੁਹਾਨੂੰ ਇਹ ਇੱਛਾ ਹੈ ਕਿ ਗੁਰੂ ਘਰ ਦੀ ਮਰਿਆਦਾ ਦੇ ਅਨੁਸਾਰ ਤੁਸੀਂ ਅੰਮ੍ਰਿਤ ਛਕੋ, ਅੰਮ੍ਰਿਤ ਛਕੋ, ਜੋ ਉੱਥੇ ਸਿੱਖਿਆ ਮਿਲੇਗੀ ਜਾਂ ਮੰਤਰ ਮਿਲੇਗਾ ਉਸਦੀ ਕਮਾਈ ਕਰਨੀ ਹੈ, ਅਤੇ ਜਿਹੜੇ ਕੋਈ ਜਿਹਨਾਂ ਨੇ ਅੰਮ੍ਰਿਤ ਛਕਿਆ ਇਸ ਰਸਤੇ ਦੇ ਉੱਤੇ ਚੱਲ ਰਹੇ ਨੇ, ਨਾਮ ਅਭਿਆਸ ਕਰ ਰਹੇ ਨੇ, ਆਪੋ ਵਿੱਚ ਗੁਰਮੁਖਾਂ ਦੀ ਉਹਨਾਂ ਦੀ ਸੰਗਤ ਕਰੀ ਜਾਣੀ ਹੈ ਮਿਲ ਕੇ। ਅਤੇ ਤੁਹਾਨੂੰ ਜੇ ਇਹ ਖਿਆਲ ਹੈ ਕਿ ਮੈਂ ਤਾਂ ਕੋਈ ਐਡਾ ਬਹੁਤਾ ਵਿਦਵਾਨ ਵੀ ਹੈ ਨਹੀਂ, ਕਮਾਈ ਵਾਲਾ ਵੀ ਹੈ ਨਹੀਂ, ਜਿੰਨੀ ਸੋਚ ਸਮਝ ਹੈ ਸਿੱਖੀ ਦੀ ਉਸਦੀ ਵਿਚਾਰ ਜਾਂ ਪ੍ਰਚਾਰ ਕਰ ਦੇਈਦਾ ਹੈ, ਅਤੇ ਜਿਹਨਾਂ ਮਹਾਂਪੁਰਸ਼ਾਂ ਦੇ ਕੋਲ ਮੈਂ ਰਿਹਾ ਹਾਂ ਅਤੇ ਉਹਨਾਂ ਦਾ ਇਸ ਵੇਲੇ ਸਿੱਖ ਸੰਗਤਾਂ ਦੇ ਵਿੱਚ ਉਹਨਾਂ ਦੀ ਕਰਨੀ ਦਾ ਜਿਹੜਾ ਪ੍ਰਭਾਵ ਹੈ, ਪ੍ਰਤਾਪ ਹੈ, ਉਹ ਪ੍ਰਸਿੱਧ ਹੈ ਕਿ ਮਹਾਂਪੁਰਸ਼ਾਂ ਗੁਰਮਤਿ ਵਿਚਾਰਾਂ ਦੇ ਆਪ ਕਮਾਇਆ ਅਤੇ ਦੂਸਰੀਆਂ ਸੰਗਤਾਂ ਦੇ ਵਿੱਚ ਪ੍ਰਚਾਰ ਕਰ ਰਹੇ ਨੇ, ਅਤੇ ਤੂੰ ਮੇਰੇ ਨਾਲ ਚੱਲ, ਉਹਨਾਂ ਦੀ ਸੰਗਤ ਕਰ। ਉਹਨਾਂ ਦੀ ਸੰਗਤ ਕਰਦੇ ਜਿਸ ਵੇਲੇ ਤੇਰਾ ਮਨ ਬਣ ਜਾਏ, ਐਨ ਠੀਕ ਹੋ ਜਾਏ, ਅਤੇ ਫਿਰ ਤੂੰ ਆਪਣੇ ਗੁਰੂ ਕੀ ਸਿੱਖਿਆ ਜਿਹੜੀ ਹੈ ਉਹਨੂੰ ਮਰਿਆਦਾ ਦੇ ਅਨੁਸਾਰ ਭਾਈ ਅੰਮ੍ਰਿਤ ਛੱਕ ਕੇ ਫਿਰ ਉਹਦੀ ਕਮਾਈ ਕਰੀ। ਇਸੇ ਤਰ੍ਹਾਂ ਹੀ ਫਿਰ ਇੱਥੇ ਮਹਾਂਪੁਰਸ਼ਾਂ ਦੇ ਕੋਲ ਆ ਗਏ, ਮਹਾਂਪੁਰਸ਼ਾਂ ਦੀ ਕਥਾ ਵਾਰਤਾ ਸੁਣੀ, ਹੋਰ ਪ੍ਰਭਾਵਿਤ ਹੋ ਗਿਆ ਮਨ ਵੀ ਵਾਹਿਗੁਰੂ ਦੀ ਭਗਤੀ ਕਰੀਏ, ਇਸ ਤੋਂ ਬਿਨਾਂ ਸਭ ਕੁਝ ਹੀ ਮਨੁੱਖਾ ਜਨ ਐਵੇਂ ਨਿਸ਼ਫਲ ਹੀ ਜਾਂਦਾ ਹੈ ਕਿ ਵਾਹਿਗੁਰੂ ਨੇ ਆਪਣੀ ਭਗਤੀ ਸਿੱਖੀ ਕਮਾਉਣ ਵਾਸਤੇ ਹੀ ਇਹ ਮਨੁੱਖਾ ਦੇ ਦਿੱਤੀ ਹੈ। ਐਸੇ ਵਿਚਾਰ ਸੁਣ ਕੇ ਫਿਰ ਇਹਨਾਂ ਨੇ ਆਪਣੇ ਅੰਮ੍ਰਿਤ ਛਕ ਲਿਆ, ਅੰਮ੍ਰਿਤ ਛਕ ਲਿਆ ਅਤੇ ਸੰਗਤ ਕਰਦੇ ਰਹੇ। ਅਤੇ ਗਿਆਨੀ ਨਿਰੰਜਨ ਸਿੰਘ ਵੀ ਉੱਥੇ ਕੁਛ ਸਮਾਂ ਪਹਿਲਾਂ ਇੱਥੇ ਰਹਿੰਦੇ ਰਹੇ, ਫਿਰ ਉਹ ਆਪਣੇ ਨਗਰ ਦੇ ਵਿੱਚ ਆਪਣੀ ਕਥਾ ਵਾਰਤਾ ਕਰਦੇ ਰਹੇ। ਇਹਨਾਂ ਨੂੰ ਫਿਰ ਭਗਤ ਜਾਗਰ ਸਿੰਘ ਦੀ ਜ਼ਮੀਨ ਕਾਫੀ ਸੀ, ਅੱਜ ਕੱਲ੍ਹ ਤਾਂ ਥੋੜ੍ਹੀ ਹੈ, ਕੋਈ ਆਪਣੇ ਆਮ ਲੋਕਾਂ ਨਾਲੋਂ ਵੱਧ ਸੀ ਨਿਭਾ ਗੁਜ਼ਾਰਾ, ਮਤਲਬ ਹੁਣ ਅਸੀਂ ਕੋਈ ਕਾਟ ਦਾ ਜਾਂ ਹੋਰ ਚੀਜ਼ ਦਾ ਖੁੱਲ੍ਹਾ ਨਿਭਾ ਹੋ ਰਿਹਾ ਸੀ। ਅਤੇ ਅੰਮ੍ਰਿਤ ਛਕ ਕੇ ਸੰਗਤ ਕਰਦੇ ਰਹੇ, ਫਿਰ ਮਹਾਂਪੁਰਸ਼ਾਂ ਦੇ ਨਾਲ ਵਿਚਾਰ ਵੀ ਠੀਕ ਹੈ ਜੀ, ਆਪ ਸਿਮਰਨ ਕਹਿੰਦੇ ਹੋ ਜਾਂ ਹੋਰ ਵੀ ਉਹ ਦੱਸਦੇ ਵੀ ਇਸ ਤਰ੍ਹਾਂ ਕਰਨਾ ਹੈ, ਕਿਵੇਂ ਕਰਨਾ ਚਾਹੀਦਾ ਜਾਂ ਹੋਰ ਚੀਜ਼ ਹੈ ਉਹਦੀ ਵਿਚਾਰ ਹੈ। ਮਹਾਂਪੁਰਸ਼ਾਂ ਨੇ ਕਿਹਾ ਵੀ ਆਮ ਸੰਗਤਾਂ ਦੇ ਵਿੱਚ ਗੁਰਮੁਖ ਜਿਹੜੇ ਨੇ ਕਈ ਤਾਂ ਪਹਿਲਾਂ ਜਪਜੀ ਸਾਹਿਬ ਦੇ ਪਾਠ ਸ਼ੁਰੂ ਕਰ ਦਿੰਦੇ ਆ, ਉਹ ਲਗਾਤਾਰ ਹੋਈ ਜਾਣ, ਲਗਾਤਾਰ ਹੋਈ ਜਾਣ, ਕੋਈ 25 ਕਰਦਾ, ਕੋਈ 50 ਕਰਦਾ, ਕੋਈ ਇਸ ਤਰ੍ਹਾਂ ਵਧਾਉਂਦੇ ਹਨ। ਅਤੇ ਜਦੋਂ ਅੰਦਰ ਵਸ ਜਾਵੇ, ਆਪਣੇ ਆਪ ਹੀ ਹੋਣ ਲੱਗ ਪਵੇ, ਤਾਂ ਸਮਝ ਲਓ ਕਿ ਗੁਰੂ ਮਹਾਰਾਜ ਦੀ ਕਿਰਪਾ ਆ, ਅਤੇ ਅੰਦਰ ਉਹ ਫਿਰ ਉਸਦਾ ਨਿਵਾਸ ਹੋ ਗਿਆ। ਅਤੇ ਇਹ ਤੁਸੀਂ ਕਰੋ। ਉਹਨੂੰ ਕਿਹਾ ਵੀ ਮੈਂ ਫਿਰ ਇਹ ਪਾਠ ਸ਼ੁਰੂ ਕਰ ਦਿੱਤੇ, ਪਹਿਲਾਂ ਤਾਂ ਨੀਂਦ ਵੀ ਆਉਣੀ, ਆਰਾਮ ਜਾਂ ਹੋਰ ਚੀਜ਼ਾਂ ਆਉਣਾ, ਉਹ ਸਾਰਾ ਅਤੇ ਫਿਰ ਕਰਦੇ ਕਰਦੇ ਵੀ ਚਲੋ 25 ਪਾਠ ਕੀਤੇ, ਫਿਰ 50 ਪਾਠ ਕੀਤੇ, 50 ਅਤੇ ਫਿਰ ਆਪਣੇ 101 ਪਾਠ ਕਰਨਾ ਚਾਹੀਦਾ ਰੋਜ਼। ਇਹ ਕਿਸੇ ਤਰ੍ਹਾਂ ਵੀ ਨਿਸ਼ਚੇ ਅਤੇ ਆਪਣੇ ਵਿਸ਼ਵਾਸ ਹੱਥ ਦੇ ਨਾਲ ਭਾਵੇਂ ਕਰੇ। ਜਦੋਂ ਇਹਨਾਂ ਦਾ ਇਸ ਤਰ੍ਹਾਂ ਚੱਲ ਪਿਆ, ਕਹਿੰਦੇ ਥੋੜ੍ਹੇ ਚਿਰ 'ਚ ਹੀ ਇਹਨਾਂ ਨੇ ਫਿਰ ਆਪਣੇ ਘੰਟੇ ਦੇ ਵਿੱਚ ਕਹਿੰਦੇ ਸੀ ਸਾਡੇ 12 ਪਾਠ ਹੋ ਜਾਂਦੇ ਸੀ, ਪੰਜਾਂ ਮਿੰਟਾਂ ਦੇ ਵਿੱਚ ਇੱਕ ਪਾਠ ਹੋ ਜਾਂਦਾ ਸੀ, ਅਤੇ ਪੰਜਾਂ ਮਿੰਟਾਂ ਦੇ ਵਿੱਚ ਇੱਕ ਪਾਠ ਹੋ ਕੇ ਫਿਰ ਅਸੀਂ ਮਹਾਰਾਜ ਦੀ ਕਿਰਪਾ ਨਾਲ ਇੱਕ ਚੌਂਕੜੇ 'ਤੇ ਹੀ ਬਹਿ ਜਾਣਾ, ਹਿੱਲਣਾ ਨਹੀਂ, ਉਹ ਸੁਣਦੇ ਹੀ ਰਹਿਣਾ, ਵੀ ਅੰਦਰ ਚੱਲਿਆ ਆਪ ਤਾਂ ਕਰਨ ਦੀ ਲੋੜ ਨਹੀਂ, ਵੀ ਉਹ ਸੁਣਦੇ ਹੀ ਰਹਿਣਾ, ਅਤੇ 108 ਪਾਠ ਕਰਨੇ, ਇੱਕ ਮਾਲਾ 'ਚ 108, ਉਹ ਇੱਕ ਚੌਂਕੜੇ 'ਤੇ ਬਹਿ ਕੇ ਅਤੇ 9 ਘੰਟਿਆਂ 'ਚ ਹੋ ਜਾਂਦੇ ਸੀ। ਇਹ ਫਿਰ ਜਿਸ ਵੇਲੇ ਇਸ ਤਰ੍ਹਾਂ 1-2 ਸਾਲ ਜਾਂ ਇਹਨਾਂ ਦੀ ਕਥਾ ਵਾਰਤਾ ਸੁਣਦੇ, ਵਿਚਾਰ ਕਰਦੇ, ਮਹਾਂਪੁਰਸ਼ ਕਹਿੰਦੇ ਕਿ ਵੀ ਹਾਂ ਇਹ ਕੱਚੀਆਂ ਵਸਤਾਂ ਵੀ ਲੱਗੇ ਚਲਾਉਣਾ, ਬਾਣੀ ਚਲਾਉਣੀ, ਅਤੇ ਬਾਣੀ ਚੱਲੀ ਤਾਂ ਫਿਰ ਮੂਲ ਮੰਤਰ ਦੇ ਅਤੇ ਉਹਦਾ ਅਭਿਆਸ ਕਰਨਾ। ਹੁਣ ਅਸੀਂ ਅੰਮ੍ਰਿਤ ਛਕਦੇ ਹਾਂ, ਚਾਹੇ ਅਸਥਾਨਾਂ 'ਤੇ ਗੁਰੂ ਕੇ ਡੇਰਿਆਂ ਦੇ ਵਿੱਚ, ਅਤੇ ਉਹ ਇੰਨਾ ਕਹਿ ਸਕਦੇ ਹਾਂ ਵੀ ਰਹਿਤ ਵੈਤ ਰੱਖੋ, ਆਪਣੇ ਤੋਂ ਬਚ ਕੇ ਰਹੋ, ਅਤੇ 5 ਬਾਣੀਆਂ ਦਾ ਨਿਤਨੇਮ ਕਰ ਲੈਂਦੇ ਹਾਂ, ਰਹਿ ਰਾਸ਼ਟਰ ਕੀਰਤਨ ਥੋਲੇ, ਅਤੇ ਹੋਰ ਕਈ ਗੁਰਮੁਖ ਜਿਹੜੇ ਨੇ ਉਹ ਕਹਿੰਦੇ ਵੀ ਆਪਣੇ ਆਸਾ ਦੀ ਵਾਰ ਦਾ ਕਰ ਲੈਂਦੇ ਹੈ, ਕੋਈ ਆਪਣੇ ਅੱਗੇ ਨਾਲ ਸੁਖਮਨੀ ਸਾਹਿਬ ਦਾ ਕਰ ਲੈਂਦੇ ਹੈ, ਅਤੇ ਕਈ ਇਹ ਵੀ ਸਾਰੀ 5 ਗ੍ਰੰਥੀ ਦਾ ਹੀ ਕਰ ਲੈਂਦੇ ਹੈ, ਕੋਈ ਹੋਰ ਜਿਨ੍ਹਾਂ ਨੂੰ ਵਿੱਦਿਆ ਦਿੱਤੀ ਹੈ ਉਹ 10 ਗ੍ਰੰਥੀ ਦਾ ਵੀ ਕਰ ਲੈਂਦੇ ਹੈ, ਇਸ ਤਰ੍ਹਾਂ ਵੱਖੋ ਵੱਖਰਾ ਆਪਣਾ ਉਹਨਾਂ ਦਾ ਵਿਚਾਰ ਹੁੰਦਾ। ਮਹਾਂਪੁਰਸ਼ਾਂ ਨੇ ਕਿਹਾ ਵੀ ਹੁਣ ਤੁਸੀਂ ਮੂਲ ਮੰਤਰ ਦਾ ਅਭਿਆਸ ਕਰੋ, ਜੇ ਆਪਾਂ ਅੰਮ੍ਰਿਤ ਛੱਕ ਕੇ ਵੀ ਦੂਸਰਾ ਹੋਰ ਬਾਣੀ ਤਾਂ ਪੜ੍ਹ ਲਈ ਪਰ ਮੂਲ ਮੰਤਰ ਦਾ ਕਰਦੇ ਹਾਂ, ਜਿਹੜਾ ਗੁਰ ਸਤਿਗੁਰ ਕਾ ਜੋ ਜਿਨ ਅੰਮ੍ਰਿਤ ਛਕਣਾ ਆ, ਅਤੇ ਉਹਦੇ ਵਾਸਤੇ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਪਏ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ, ਅਤੇ ਪਹਿਲਾਂ ਉਹ ਮੂਲ ਮੰਤਰ ਕਰੋ 2.5 ਘੰਟੇ ਦਾ ਕਰੋ, ਅਤੇ ਜੇ 5 ਬਾਣੀਆਂ ਦਾ ਨਿਤਨੇਮ ਕਰ ਲਿਆ, ਰਹਿ ਰਾਸ ਕੀਰਤਨ ਸੁਣ ਲਿਆ, ਪੜ੍ਹ ਲਿਆ, ਅਤੇ ਉਹ ਜਿੰਨਾ ਕੁ ਹੋਇਆ ਚਲੋ ਗੁਰਦੇ ਫਿਰਦੇ ਗਲੇ ਨਹੀਂ ਲੈਣਾ ਸੀ, ਇਹ ਠੀਕ ਹੈ। ਭਾਵੇਂ ਮੂਲ ਮੰਤਰ ਗੁਰਮੰਤਰ ਕਿਸੇ ਦੇ ਜਾਂ ਕੋਈ ਬਾਣੀ ਚਿੱਤ ਦੇ ਵਿੱਚ ਹਰ ਵੇਲੇ ਹੁੰਦੀ ਹੈ, ਪਰ ਜੇ ਕੋਈ 5 ਬਾਣੀਆਂ ਰਹਿ ਰਾਸ ਕੀਰਤਨ ਸੋਲੇ ਦਾ ਨਿਯਮ ਦੇ ਨਾਲ ਜਾਪ ਕਰਨ ਵਾਲਾ ਨਹੀਂ ਹੈ, ਉਹ ਅੰਮ੍ਰਿਤ ਸੰਚਾਰ ਵਿੱਚ ਨਹੀਂ ਲੱਗ ਸਕਦਾ, ਭਾਵੇਂ ਆਸਾ ਦੀ ਵਾਰ, ਭਾਵੇਂ 100 ਸੁਖਮਨੀ ਦੀ ਪਾਠ ਕਰ ਲਏ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਨਿਯਮ ਬਣਾ ਦਿੱਤਾ, ਇਸ ਕਰਕੇ ਭਾਈ ਜਿਨ੍ਹਾਂ ਦਾ ਆਪਣਾ ਅੰਮ੍ਰਿਤ ਛਕਿਆ ਹੈ, ਉਹ ਇਹ ਵੀ ਜ਼ਰੂਰੀ ਹੈ ਕਿ ਮੂਲ ਮੰਤਰ ਦਾ ਅਭਿਆਸ ਵੀ ਘੱਟ ਤੋਂ ਘੱਟ 2.5 ਘੰਟੇ ਜਾਂ 3 ਘੰਟੇ, ਅਤੇ ਦੂਸਰੀਆਂ ਬਾਣੀਆਂ ਦਾ ਵੀ, ਜਿਹੜੇ ਨਹੀਂ ਅੱਖਰ ਪੜ੍ਹੇ ਹੋਏ ਜਾਂ ਹੋਰ ਚੀਜ਼ ਹੈ, ਅਤੇ ਉਹ ਊਂ ਵੀ ਅੱਜ ਕੱਲ੍ਹ ਦੇ ਤਰੀਕਿਆਂ ਦੇ ਨਾਲ ਕੈਸਟਾਂ 'ਚ ਭਰੇ ਉਹ ਸੁਣ ਸਕਦੇ ਹੈ, ਅਤੇ ਜਾਂ ਉਨਾ ਟਾਈਮ ਹੋਰ ਉਹ ਵੀ 5 ਬਾਣੀਆਂ ਨੂੰ ਇੰਨਾ ਟਾਈਮ ਲੱਗਦਾ ਹੈ ਅਤੇ ਉਨਾ ਟਾਈਮ ਉਹ ਨਾਮ ਅੰਮ੍ਰਿਤ ਦੇ ਉੱਤੇ ਲਾ ਸਕਦੇ ਹੈ। ਸੋ ਫਿਰ ਇਹਨਾਂ ਦਾ ਜਿਹੜਾ ਮੂਲ ਮੰਤਰ ਸੀ ਉਹ ਕਹਿੰਦੇ ਵੀ ਜੋ ਮਹਾਂਪੁਰਸ਼ ਕਹਿੰਦੇ ਸੀ ਉਹ ਥੋੜ੍ਹੇ ਸਮੇਂ ਦੇ ਵਿੱਚ ਹੀ ਸਾਡੇ ਐਨ ਪ੍ਰਵੇਸ਼ ਹੋ ਜਾਂਦਾ ਹਿਰਦੇ ਦੇ ਵਿੱਚ, ਹੁਣ ਆਪਣਾ ਰਾਤ ਨੇ ਜਾਂ ਹੋਰ ਚੀਜ਼ ਹੈ, ਫਿਰ ਇਸ ਤਰ੍ਹਾਂ ਹੀ ਕਰਦੇ ਹੋਏ ਫਿਰ ਅੱਗੇ ਨਾਲ ਆਪਣੀ ਖੇਤੀ ਕਰਨੀ, ਕਿਰਤ ਵੀ ਕਰਨੀ। ਅਤੇ ਮਹਾਂਪੁਰਸ਼ਾਂ ਦੇ ਪ੍ਰੋਗਰਾਮ ਹੁੰਦੇ ਸੀ, ਇਹਨਾਂ ਨੇ ਚੰਗੀ ਗੁੰਜਾਇਸ਼ ਵਾਲੇ ਸੀ, ਇਕੱਲੇ ਵੀ ਬਣਾਉਣ ਲੱਗ ਪਏ ਹੋਰ ਜਿਹੜੇ ਨਾਲ ਜੁੜਨ ਉਹਨਾਂ ਦਾ। ਫਿਰ ਮਹਾਂਪੁਰਸ਼ਾਂ ਨੇ ਕਿਹਾ ਵੀ ਅਖੀਰ 'ਤੇ ਜਿਹੜਾ ਨਾ ਇਹ ਗੁਰਮੰਤਰ ਹੈ, ਇਹ ਵੀ ਇਸਦਾ ਵੀ ਪ੍ਰਵਾਹ ਚੱਲਣਾ ਚਾਹੀਦਾ, ਗੁਰਮੁਖ ਰੋਮ ਰੋਮ ਹਰ ਧਿਆਵੇ। ਫਿਰ ਇਹ ਉਹਨਾਂ ਨੂੰ ਇਹ ਸ਼ੁਰੂ ਕਰ ਦਿੱਤਾ, ਇਹ ਸ਼ੁਰੂ ਕਰ ਦਿੱਤਾ ਅਤੇ ਬੜੀ ਛੇਤੀ ਦੇ ਨਾਲ ਹੀ ਹਿਰਦੇ ਦੇ ਵਿੱਚ ਹੋਣ ਲੱਗ ਪਿਆ, ਪਹਿਲਾਂ ਸੀਗਾ। ਫਿਰ ਇਹਦੀਆਂ ਨਾਮ ਦੀਆਂ ਵਸਤਾਂ ਪਈ ਰੋਮ ਰੋਮ ਇੱਕ ਦੂਜਾ ਰਸਨਾ ਦੇ ਨਾਲ ਹੋਣਾ, ਫਿਰ ਮਨ ਦੇ ਵਿੱਚ ਹੋਣਾ, ਫਿਰ ਸਰੀਰ ਦੇ ਵਿੱਚ ਰੋਮ ਰੋਮ ਦੇ ਵਿੱਚ ਹੋਣਾ, ਇੱਕ ਨਾਮ ਬਾਣੀ ਅਸੀਂ ਪੜ੍ਹਦੇ ਹਾਂ ਕਿ ਨਿਯਮ ਕਰ ਲੈਣਾ ਕਿ ਪੜ੍ਹਨੀ ਹੈ, ਪਰ ਉਸਦੇ ਵਿੱਚ ਰਸ ਨਹੀਂ ਹੁੰਦਾ ਜਾਂ ਧਿਆਨ ਨਹੀਂ ਉਸਦੇ ਵਿੱਚ ਰਹਿੰਦਾ। ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਵਹੀਣ ਜਮ ਪਾਸ, ਜਿਨ ਹਰ 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 ਰਸ ਉਹਦਾ ਰਸ ਆਉਣਾ ਤੇ ਪ੍ਰੇਮ ਦੇ ਵਿੱਚ ਫਿਰ ਮਰ ਜਾਂਦੇ ਹੀ ਨਹੀਂ, ਅਤੇ ਪਹਿਲਾਂ ਤੋਂ ਮਨ ਨੇ ਛਾਲਾਂ ਮਾਰਨੀਆਂ ਹੀ ਹੈ, ਇਸ ਕਰਕੇ ਕੋਸ਼ਿਸ਼ ਕਰਨੀ ਹੈ ਉਹਦੇ ਵਿੱਚ ਜਿਹੜੇ ਭਾਵ ਨੇ ਉਹਦੇ ਵਿੱਚ, ਅਤੇ ਜਾਂ ਫਿਰ ਵੀ ਜੇ ਸਰਗੁਣ ਸਰੂਪ ਦਾ ਧਿਆਨ ਵੀ ਦਸੋ ਪਾਤਸ਼ਾਹੀਆਂ ਦੇ ਐਸੇ ਚਰਨ ਹੈ, ਇੱਕ ਆਪਣੇ ਚਿੱਤਰ ਦਰਸ਼ਨ ਹੁੰਦੇ, ਇੱਕ ਸਰਵਣ ਦਰਸ਼ਨ ਹੁੰਦੇ, ਇੱਕ ਪ੍ਰਤੱਖ ਦਰਸ਼ਨ ਹੁੰਦੇ ਹੈ, ਇੱਕ ਸੁਪਨ ਦਰਸ਼ਨ ਹੁੰਦੇ। ਇਹ ਚਾਰ ਦਰਸ਼ਨ ਮੰਨੇ, ਸੁਪਨ ਦਰਸ਼ਨ ਜਿਹੜੇ ਜਿਹਨਾਂ ਦਾ ਅਭਿਆਸ ਗੁਰਮੁਖ ਹਰ ਵੇਲੇ ਲੱਗੇ ਰਹਿੰਦੇ, ਸਾਧਸੰਗ ਜਾਂ ਹੋਰ ਚੀਜ਼ ਹੈ ਉਹਨਾਂ ਨੂੰ, ਕਈਆਂ ਨੂੰ ਫਿਰ ਸਰਗੁਣ ਸਰੂਪ ਦੇ ਵੀ ਦਰਸ਼ਨ ਅੰਤਰਾਤਮੇ ਹੁੰਦੇ। ਅਤੇ ਜਿਹੜੇ ਇਸ ਤਰ੍ਹਾਂ ਦਾ ਪਾਠ ਕਰਦੇ ਨੇ ਜਾਂ ਜਪਜੀ ਸਾਹਿਬ ਦਾ ਜਾਂ ਉਹਨਾਂ ਨੂੰ ਉਸ ਰੂਪ ਦੇ ਅੰਦਰ ਬਾਹਰ ਵੀ, ਇਹ ਸਰਗੁਣ ਸਰੂਪ ਹੈ। ਅਤੇ ਦੂਸਰਾ ਸਤਿਗੁਰੂ ਸਾਹਿਬ ਨੇ ਸ਼ਬਦ ਸਰੂਪ ਵੀ, ਉਹ ਵੀ ਸਾਡਾ ਸਰਗੁਣ ਸਰੂਪ ਹੈ, ਨਿਰਾਕਾਰ ਸਰੂਪ ਵੀ ਹੈ। ਉਹ ਫਿਰ ਇਹ ਕਰਨ ਲੱਗ ਪਏ ਪਈ ਹਾਂ ਇਸ ਦੇ ਉੱਤੇ। ਫਿਰ ਕਹਿੰਦੇ ਜਿਹੜੇ ਕਈ ਗੁਰਮੁਖ ਐਸੇ ਵੀ ਆ ਜਿਹੜੇ ਕੋਈ ਇਧਰਲੇ ਪਾਸੇ ਚੱਲੇ ਹੋਏ ਨੇ ਅਤੇ ਆਪੋ ਵਿੱਚ ਪਰਸਪਰ ਉਹਨਾਂ ਦਾ ਅਭਿਆਸ ਦਾ ਵਿਚਾਰ ਹੁੰਦਾ, ਕਿ ਉਹ ਕਹਿੰਦੇ ਵੀ ਸਾਡੇ ਕੋਲ ਫਿਰ ਦੂਸਰੇ ਵੀ ਮਤਾਂ ਦੇ ਜਿਹੜੇ ਪੀਰ ਪੈਗੰਬਰ ਉਹ ਵੀ ਆ ਜਾਂਦੇ ਆ, ਉਹਦੇ ਉਹਦੇ ਦਰਸ਼ਨ ਕਰੀਏ ਅਤੇ ਉਹ ਦਰਸ਼ਨ ਦਿੰਦੇ ਨੇ ਉਹਦੇ ਵਿੱਚ। ਫਿਰ ਇਹ ਕਹਿੰਦੇ ਵੀ ਸਾਡੇ ਅੰਦਰ ਫਿਰ ਜਿਹੜਾ ਬ੍ਰਹਮਾ ਸੀ ਉਹ ਕਈ ਸਾਲ ਸਾਨੂੰ ਬਾਣੀ ਸੁਣਾਉਂਦਾ ਰਿਹਾ, ਉਹਨੂੰ ਤਾਂ ਨਹੀਂ ਗੱਲ ਜਾਂ ਹੋਰ ਜੀ ਨਾਲੇ ਮਹਾਂਪੁਰਸ਼ਾਂ ਦਾ ਵਰਜਿਆ ਹੁੰਦਾ ਸੀ, ਆਮ ਕੋਲ ਨਹੀਂ ਕਰਨੀ ਇਹ ਜਿਹਾ ਵਿਚਾਰ ਫਿਰਨੀ ਫਿਰਨੀ, ਤਾਂ ਲੋਕ ਹੋਰ ਤਰਕ ਵਿਤਰਕ ਕਈ ਤਰ੍ਹਾਂ ਦੇ ਭਾਵਨਾ ਕਰਦੇ ਆ। ਇਸ ਤਰ੍ਹਾਂ ਦੀਆਂ ਅਵਸਥਾ ਹੈ, ਇਹ ਅਵਸਥਾ ਤਾਂ ਫਿਰ ਇਸ ਤਰ੍ਹਾਂ ਦੀ ਹੈ। ਅਤੇ ਅੱਗੇ ਜਿਹੜੀਆਂ ਅਵਸਥਾ ਹੈ, ਜਿਸ ਤਰ੍ਹਾਂ ਆਮ ਬ੍ਰਹਮ ਵਿੱਦਿਆ ਦੇ ਜਿਹੜੇ ਗਿਆਤੇ ਹਨ ਆਪ ਪਰਮੇਸ਼ੁਰ ਦੀ ਭਗਤੀ ਦੇ ਜਾਂ ਗਿਆਨ ਦੇ, ਅੱਗੇ ਫਿਰ ਗਿਆਨ ਦੀਆਂ ਵਿਵਸਥਾ ਵੀ ਨੇ। ਗਿਆਨ ਹੋ ਕੇ ਨਿਰਗੁਣ ਸਰੂਪ ਦਾ ਗਿਆਨ, ਰੂਪ ਨਾ ਰੇਖ ਨਾ ਰੰਗ ਕਿਸਤਰੇ ਗੁਣ ਕੇ ਭਿੰਨ ਤੁਸੀਂ ਬੁਝਾਏ ਨਾਨਕਾ ਜਿਸ ਹੋਵੇ ਆਪ ਪ੍ਰਸੰਨ। ਨਿਰਾਕਾਰ ਇਹ ਚੌਥੀ ਅਸ਼ਟਪਦੀ ਤੋਂ ਇਹੀ ਵਿਚਾਰ ਨਿਰਾਕਾਰ ਦੀ ਨਾਲ ਸਰਗੁਣ ਦੀ ਵੀ, ਸੁਖਮਨੀ ਸਾਹਿਬ ਦੇ ਅੰਦਰ ਅਤੇ ਆਸਾ ਜੀ ਦੀ ਵਾਰ ਦੇ ਅੰਦਰ ਵੀ ਬਹੁਤ ਸਾਰੇ ਸ਼ਬਦ ਸਿੱਖਿਆ ਦੇ ਵੀ ਹੈ, ਵਿਹਾਰ ਸਾਧਕ ਵੀ ਹੈ, ਬਹੁਤ ਤਰ੍ਹਾਂ ਦੀ ਬਾਣੀ ਜਿਹਾ ਜਿਹਾ ਕੋਈ ਹੈ, ਸਾਰੇ ਅਧਿਕਾਰੀਆਂ ਦੇ ਤਾਂ ਕਹੀ ਹੋਈ ਹੈ ਸਤਿਗੁਰੂ ਸਾਹਿਬ ਜੀ ਨੇ। ਫਿਰ ਪਹਿਲਾਂ ਤਾਂ ਜਿਗਿਆਸਾ ਵਾਸਤਾ ਸ਼ੁਭ ਇੱਛਾ ਸੁਵਿਚਾਰਨਾ ਤੈਨੂੰ ਮਾਨਸਾ ਮਨ ਦਾ ਸੁਖ ਸੋਚਣਾ, ਸ਼ੁਭ ਇੱਛਾ ਹੋਣੀ ਚੰਗੇ ਕਰਮ ਕਰਨੇ ਮਾੜੇ ਨਹੀਂ ਗਏ, ਸੁਵਿਚਾਰਨਾ ਸ਼ੁਭ ਇੱਛਾ ਸੁਵਿਚਾਰਨਾ ਤੈਨੂੰ ਮਾਨਸਾ, ਵਿਚਾਰ ਸ੍ਰੇਸ਼ਟ ਹੋ ਜਾਣੇ ਆਤਮਾ ਪ੍ਰਾਤਮਾ ਦੀ, ਸ਼ੁਭ ਇੱਛਾ ਸੁਵਿਚਾਰਨਾ ਤੈਨੂੰ ਮਾਨਸਾ ਮਨ ਨੇ ਸੁਖਮ ਹੋ ਜਾਣਾ। ਅਤੇ ਸੱਤਵਾਂ ਪਤ ਇਹ ਸੱਤ ਦੀ ਪ੍ਰਾਪਤ ਹੋ ਜਾਣੀ, ਆਦਿ ਸੱਚ ਯੂ ਆਦਿ ਸੱਚ ਹੈ ਹੈ ਪੇ ਸੱਚ, ਇਹ ਸਲੋਕ ਹੈ ਸੁਖਮਨੀ ਸਾਹਿਬ ਦਾ, ਨਾਨਕ ਹੋਸੀ ਪੇ ਸੱਚ, ਇਹਦੇ ਵਿੱਚ ਵਿਸਾਰ ਦੇ ਨਾਲ ਸੱਚ ਸਰੂਪ ਦਾ ਵਰਣਨ ਕੀਤਾ ਹੈ, ਜੋ ਆਪਣੇ ਜਪਜੀ ਸਾਹਿਬ ਦੇ ਆਰੰਭ ਦੇ ਵਿੱਚ ਮੂਲ ਮੰਤਰ ਦੇ ਅੰਦਰ ਜਿਸਦਾ ਇਹ ਕੀਤਾ ਹੈ। ਕਈ ਕਹਿੰਦੇ ਜੀ ਮੂਲ ਮੰਤਰ ਜਿਹੜਾ ਹੈ ਇਹ ਗੁਰਪ੍ਰਸਾਦ ਜਪ, ਇੱਥੋਂ ਤੱਕ ਹੈ, ਉਹ ਕਹਿੰਦੇ ਵੀ ਨਾਨਕ ਹੋਸੀ ਵੀ ਸੱਚ ਇੱਥੋਂ ਤੱਕ ਹੈ। ਇਹਦੇ ਵਿਚਾਰ ਜੇ ਆਪਾਂ ਇਹ ਟਕਸਾਲ ਦੀ ਮਰਿਆਦਾ ਅਨੁਸਾਰ ਜਾਂ ਚਲੀ ਅਨੁਸਾਰ ਉਹਨਾਂ ਗੁਰਮੁਖਾਂ ਨੇ ਜਿਹਨਾਂ ਨੇ ਕਮਾਈਆਂ ਘਾਲਣਾ ਕੀਤੀਆਂ ਚਲੀਆਂ ਹੋਣੀਆਂ ਅਤੇ ਉਹਦੇ ਅਨੁਸਾਰ ਫਿਰ ਇਸ ਤਰ੍ਹਾਂ ਹੈ ਵੀ ਜਿਹੜਾ ਗੁਰੂ ਘਰ ਦਾ ਆਪਣੇ ਮਹਾਂਮੰਤਰ ਨਾਨਕ ਕਥਾ, ਇਹ ਮਹਾਂਪੁਰਸ਼ਾਂ ਦੇ ਲਿਖੇ ਹੋਏ ਪੁਸਤਕ ਹੈਗੇ ਆ, ਉਹਨਾਂ ਵਿੱਚ ਸਾਰੇ ਨਿਰਣੇ ਕੀਤੇ ਹੋਏ ਆ। ਉਹ ਤਾਂ ਹੈਗਾ ਗੁਰਪ੍ਰਸਾਦ ਜਪ ਤਾਈ ਮਹਾਂਮੰਤਰ ਵੀ ਉਹ ਗੁਰੂ ਨਾਨਕ ਸਾਹਿਬ ਨੇ ਦਿੱਤਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ। ਅਤੇ ਅੱਗੇ ਜਿਹੜਾ ਹੈਗਾ ਮੂਲ ਮੰਤਰ ਹੈ ਉਹ ਨਾਨਕ ਹੋ ਸਿੱਪੀ ਸੱਚ। ਇੱਕ ਕਿਸੇ ਗੁਰਮੁਖ ਨੇ ਪੁੱਛਿਆ ਵੀ ਜੀ ਇਹ ਰੌਲਾ ਪੈਂਦਾ ਰਹਿੰਦਾ ਹੋਰ ਆਮ ਕਰਕੇ ਪੰਥ ਦੇ ਵਿੱਚ, ਗੁਰਪ੍ਰਸਾਦ ਜਪ ਤਾਈ ਮੂਲ ਮੰਤਰ ਹੈ, ਸਾਰੇ ਵੀ ਇਹੀ ਗੁਰਪ੍ਰਸਾਦ ਹੈ ਕਿ ਪਹਿਲਾਂ ਮੰਗਲ ਰੂਪ ਦੇ ਵਿੱਚ ਹੈ ਅਤੇ ਇੱਥੇ ਹੈ। ਅਤੇ ਭਾਈ ਵੀਰ ਸਿੰਘ ਨੇ ਲਿਖਿਆ, ਭਾਈ ਗੁਰਦਾਸ ਸਾਹਿਬ ਨੇ ਨਾਨਕ ਉਸੀ ਵੀ ਸੱਚ ਤਾਈ ਵੀ ਲਿਖਿਆ। ਚਲੋ ਇਹਦੇ ਵਿੱਚ ਫਿਰ ਜਦੋਂ ਵਾਹਿਗੁਰੂ ਪਰਮੇਸ਼ਰ ਨੇ ਇਹ ਮੰਤਰ ਗੁਰੂ ਨਾਨਕ ਸਾਹਿਬ ਨੇ ਹੈ ਤਾਂ ਉਹੀ ਸਰੂਪ ਸੀਗੇ ਸਾਰੇ, ਅਤੇ ਇਹ ਮੰਤਰ ਦਿੱਤਾ ਅਤੇ ਉਹਨੇ ਕਿਹਾ ਵੀ ਹੁਣ ਮੈਂ ਪਾਰਬ੍ਰਹਮ ਪਰਮੇਸ਼ਰ ਹੈ, ਤੂੰ ਗੁਰੂ ਪਰਮੇਸ਼ਰ ਹੈ। ਉਹ ਆਪ ਹੀ ਧਾਰਿਆ ਵੀ ਇਹ ਗੁਰੂ ਰੂਪ ਹੋ ਕੇ ਦ੍ਰਿੜ ਕਰਾਉਣਾ। ਅਤੇ ਉਹ ਕਿਸੇ ਨੇ ਪੁੱਛਿਆ ਕਿ ਆਪਣੇ ਜੀ ਗੁਰਪ੍ਰਸਾਦ ਜਪ, ਗੁਰੂ ਦੀ ਕਿਰਪਾ ਦੇ ਨਾਲ ਜਪ, ਇਹ ਬਾਬਾ ਨੰਦ ਸੋਹਣੀ ਬੜੇ ਕਮਾਈ ਵਾਲੇ ਤਪੱਸਵੀ ਹੋਏ ਨੇ ਔਰ ਭਗਤੀ ਭਾਵ ਵਾਲੇ ਉਪਾਸ਼ਨਾ ਨੇ, ਇਹਨਾਂ ਸਿਰੇ ਦੀ ਸੀ ਪ੍ਰਤੱਖ ਰੂਪ ਕਰਕੇ ਸਰਗੁਣ ਸਰੂਪ ਦੇ ਵਿੱਚ ਧਿਆਨ ਦੇ ਨਾਲ ਜਿਸ ਤਰ੍ਹਾਂ ਭਗਤ ਕਰਦੇ ਰਹੇ ਨੇ ਉਸ ਤਰ੍ਹਾਂ। ਇਹਨਾਂ ਕੋਲ ਕਿਸੇ ਨੇ ਪੁੱਛਿਆ ਵੀ ਕਿੱਥੇ ਤਾਈਂ ਮੂਲ ਮੰਤਰ ਹੈ, ਉਹ ਕਹਿੰਦੇ ਵੀ ਗੁਰਪ੍ਰਸਾਦ ਜਪ ਤਾਈਂ ਕਹਿੰਦੇ ਹੈ। ਕਹਿੰਦੇ ਫਿਰ ਕਿ ਗੁਰੂ ਨੂੰ ਤਾਂ ਤੁਸੀਂ ਛੱਡ ਦਿੱਤਾ, ਗੁਰੂ ਨਾਨਕ ਸਾਹਿਬ ਹੈ, ਗੁਰੂ ਨਾਨਕ ਸਾਹਿਬ ਨੂੰ ਤਾਂ ਛੱਡ ਦਿੱਤਾ, ਨਾਨਕ ਹੋ ਸੀ ਵੀ ਸੱਚ ਤੇ ਤੁਸੀਂ ਕਿੱਧਰੋਂ ਮੁਕਤ ਹੋ ਜਾਓਗੇ। ਬੜੀ ਉਹਨਾਂ ਨੇ ਅਭਿਆਸ ਬਾਈ ਨਾਲ ਦਲੀਲ ਦਿੱਤੀ ਇਹ। ਉਂਝ ਫਿਰ ਇਸ ਤਰ੍ਹਾਂ ਕਰਦਿਆਂ ਜਿਹੜੇ ਗੁਰਮੁਖ ਅਭਿਆਸ ਕਰਦੇ ਨੇ ਬਾਣੀ ਦਾ, ਕਈਆਂ ਦਾ ਉਹਨਾਂ ਦਾ ਮੂਲ ਮੰਤਰ ਦਾ, ਕਈਆਂ ਦਾ ਆਪਣੇ ਦੂਸਰਾ ਮਹਾਂਮੰਤਰ ਦਾ, ਫਿਰ ਅਖੀਰ ਤੇ ਬੀਜ ਮੰਤਰ ਹੈ ਉਹ ਹੈ ਵਾਹਿਗੁਰੂ ਮੰਤਰ। ਉਹ ਵੀ ਚਲੇ ਕੋਈ ਚੱਲ ਪਏ, ਚਾਹੇ ਚਲ ਕੋਈ ਸ਼ਬਦ ਚੱਲ ਪਏ, ਉਹਦੇ ਕਾਲ ਨਹੀਂ ਨੇੜੇ ਆਏਗਾ, ਜਮ ਨਹੀਂ ਨੇੜੇ ਆਏਗਾ ਕਿ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਵਿਕਾਰ ਨਹੀਂ ਰਹਿਣਗੇ ਉਹਦੇ ਹਿਰਦੇ ਦੇ ਵਿੱਚ। ਸੋ ਇਹ ਫਿਰ ਅਗਲੀਆਂ ਸੱਤਵਾਂ ਪੱਤ ਜਿਹੜੀ ਅਵਸਥਾ ਸਾਡੀ ਅੱਗੇ ਅਸੰਗ ਸਖਤ ਹੈ। ਕਹਿੰਦੇ ਜਿਹੜਾ ਗਿਆਨਵਾਨ ਵੀ ਹੈ ਉਹ ਇਹ ਨਹੀਂ ਵੀ ਹਰ ਵੇਲੇ ਕੰਮ ਕਾਰ ਕਰਨੇ, ਇਹ ਬਿਰਤੀ ਦੀਆਂ ਗੱਲਾਂ ਨੇ ਫਿਰ ਔਰ ਸੂਖਸ਼ਮ ਨੇ। ਆਮ ਨੂੰ ਨੇ ਜਿਹੜੀ ਬ੍ਰਹਮ ਵਿੱਦਿਆ ਉਸਦੀ ਵਿਚਾਰ ਹੁੰਦੀ ਰਹੇ ਉਹਨਾਂ ਨਾਲ ਕਰਦਾ ਰਹੇ ਉਹਨੂੰ ਵੀ ਪਤਾ ਲੱਗ ਸਕਦਾ ਹੈ। ਉਹ ਫਿਰ ਅਸੰਗ ਸਖਤ ਹੈ ਕਿ ਆਪਣੇ ਜਿਹੜੇ ਪਦਾਰਥ ਹੈ ਨਹੀਂ, ਅਸੰਗ ਸਖਤ ਪਦਾਰਥਾਂ ਦੇ ਵਿੱਚ ਮਿੱਥਿਆ ਭਾਵ ਨੇ, ਅਸੰਗ ਪਦਾਰਥ ਦਾ ਭਾਵ ਨੇ, ਫਿਰ ਪਦਾਰਥ ਪ੍ਰਤੀਤ ਹੀ ਨਹੀਂ ਹੋਣੇ, ਉਹੀ ਉਹ ਪ੍ਰਤੀਤ ਹੋਣਾ। ਫਿਰ ਹੈਗੀ ਤੁਰਿਆ, ਤੁਰਿਆ ਦਾ ਜ਼ਿਕਰ ਸਤਿਗੁਰੂ ਸਾਹਿਬ ਜੀ ਨੇ ਕੀਤਾ ਹੈ ਗੁਰਬਾਣੀ ਦੇ ਵਿੱਚ। ਗੁਰਨਾਮ ਬਾਣੀ ਦਾ ਕੀ ਅੰਤ ਪਾਰਾਵਾਰ ਹੈ ਜਾਂ ਗਿਆਨ ਧਿਆਨ ਦਾ ਗੁਰੂ ਨਾਨਕ ਸਾਹਿਬ ਜੀ ਦੇ ਸਾਰੀ ਗੁਰਬਾਣੀ ਦੇ ਵਿੱਚ। ਸੋ ਇਸ ਤਰ੍ਹਾਂ ਫਿਰ ਇਹਨਾਂ ਦੀ ਘਾਲਣਾ ਕਮਾਈ ਸੀ ਅਤੇ ਖਾਸ ਵਿਚਾਰ ਦੇ ਨਾਲ ਫਿਰ ਅਤੇ ਮੈਨੂੰ ਵੀ ਕੁਛ ਇੱਧਰ ਖਿਆਲ ਸੀ, ਮੈਂ ਕਿਹਾ ਵੀ ਭਗਤ ਬੜੀ ਕਰਦੇ ਹੈ ਇਹ ਤਾਂ ਬੜੀ ਛੇਤੀ ਪਹੁੰਚ, ਮੈਂ ਕਿਹਾ ਕੀ ਤੁਸੀਂ ਰੱਬ ਆਪਣੇ ਵਿਚਾਰ ਹੁੰਦੇ ਹਨ ਅਤੇ ਇਹ। ਫਿਰ ਇਹਨਾਂ ਨੇ ਕਿਹਾ ਵੀ ਜਦੋਂ ਇਸ ਤਰ੍ਹਾਂ ਦਾ ਇਹਨਾਂ ਦਾ ਪਰਿਪੱਕ ਹੋ ਗਿਆ ਫਿਰ ਕਹਿੰਦੇ ਸਾਨੂੰ ਮਹਾਂਪੁਰਸ਼ਾਂ ਨੇ ਕਿਹਾ ਵੀ ਹੁਣ ਤੁਸੀਂ ਹੋਰਨਾਂ ਨੂੰ ਵੀ ਜਿਹੜੇ ਆਮ ਹੈ ਤੁਹਾਡੇ 'ਤੇ ਸ਼ਰਧਾ ਰੱਖਣ ਜਾਂ ਹੋਰ ਚੀਜ਼ ਹੈ ਇਧਰਲੇ ਪਾਸੇ ਵੀ ਗੁਰਸਿੱਖੀ ਦੇ ਵਿੱਚ ਆਓ, ਇਧਰਲੇ ਪਾਸੇ ਆਪਣੀ ਭਗਤੀ ਕਰਕੇ ਗੁਰੂ ਮਹਾਰਾਜ ਦੇ ਬਚਨ ਕਮਾ ਕੇ ਅਤੇ ਸਫਲੇ ਹੋਏ। ਫਿਰ ਅਸੀਂ ਹੋਰ ਵੀ ਜਿਹੜੇ ਕੋਈ ਨੇੜੇ ਆਉਣ ਜਾਂ ਕਿਉਂਕਿ ਜਦੋਂ ਸੱਚੇ ਸਿੱਧ ਕੋਈ ਗੁਰਬਾਣੀ ਦਾ ਜਾਂ ਜਪਜੀ ਸਾਹਿਬ ਦਾ ਜਾਂ ਹੋਰ ਜੇ ਉਹ ਅਭਿਆਸੀ ਹੋਵੇ ਤਾਂ ਪਰਮੇਸ਼ੁਰ ਉਹਨਾਂ ਦੀਆਂ ਕਾਮਨਾ ਵੀ ਅਤੇ ਕਈ ਸ਼ਰਧਾ ਉਹਨਾਂ 'ਤੇ ਰੱਖਦੇ, ਉਹਨਾਂ ਦੀਆਂ ਵੀ ਸੁੱਤੇ ਸਿੱਧੀ ਕਾਮਨਾ ਪੂਰੀਆਂ ਕਰਦਾ ਰਹਿੰਦਾ, ਉਹਨਾਂ 'ਤੇ ਸ਼ਰਧਾ ਬਣਾ ਦਿੰਦਾ। ਉਹ ਫਿਰ ਸੰਤਾਂ ਨੇ ਕਿਹਾ ਵੀ ਤੁਸੀਂ ਜਿਹੜੇ ਹੋਰ ਤੁਹਾਡੇ ਗੁਰਮੁਖ ਨੇੜੇ ਆਉਣ ਉਹਨਾਂ ਨੂੰ ਕਹੋ ਅੰਮ੍ਰਿਤ ਛਕੋ ਅਤੇ ਇਸ ਪਾਸੇ ਚਲੋ। ਪਰ ਫਿਰ ਇਹ ਆਪ ਨਹੀਂ ਕੁਛ ਕਰਦੇ ਰਹੇ, ਜਿਹੜੇ ਵੀ ਉੱਧਰਲੇ ਪਾਸੇ ਹੁੰਦੇ ਰਹੇ ਉਹ ਇੱਥੇ ਹੀ ਕਹਿੰਦੇ ਭਾਈ ਉਹ ਮਹਾਂਪੁਰਸ਼ ਨੇ, ਸਿੰਘ ਨਾਲ ਨੇ ਪਿਆਰ ਬਰ ਪਿਆਰ, ਹੋਰਨਾਂ ਦਾ ਐਡਾ ਨਹੀਂ ਨਿਸ਼ਚਾ ਜਾਂ ਭਰੋਸਾ ਹੁੰਦਾ, ਨਾਲੇ ਟਕਸਾਲ ਹੈ ਕਿ ਉੱਥੇ ਅੰਮ੍ਰਿਤ ਛਕੋ ਅਤੇ ਇੱਧਰ ਭਗਤੀ ਕਰੋ। ਫਿਰ ਇੱਧਰ ਇਹਨਾਂ ਦੇ ਨਾਲ ਕਾਫੀ ਉੱਧਰਲੇ ਵੀ ਜਾਂ ਹੋਰ ਚੀਜ਼ ਹੈ ਜੁੜ ਕੇ ਅਭਿਆਸ ਕਮਾਈ ਕਰਕੇ ਚੰਗੀਆਂ ਵਿਚਾਰ ਵਾਲਾਂ ਵਾਲੇ ਹੋ ਗਏ। ਇਸ ਤਰ੍ਹਾਂ ਦਾ ਅਖੀਰ 'ਤੇ ਫਿਰ ਕੋਈ ਪਰਮੇਸ਼ੁਰ ਦਾ ਭਾਣਾ ਹੁੰਦਾ, ਆਪੋ ਆਪਣੀਆਂ ਕਾਮਨਾ ਵਾਸ਼ਨਾਵਾਂ ਹੁੰਦੀਆਂ ਨੇ। ਜਿਹੜੇ ਆਪਣੇ ਸੰਤ ਕਰਤਾਰ ਸਿੰਘ ਜੀ ਸੀ ਮਹਿਤੇ ਵਾਲੇ, ਜਿਹੜੇ ਕਹਿੰਦੇ ਵੀ ਸਾਨੂੰ ਹੀ ਮਹਾਂਪੁਰਸ਼ਾਂ ਨੇ ਸਭ ਕੁਝ ਦਿੱਤਾ, ਪੱਗ ਵੀ ਦਿੱਤੀ ਹੈ, ਹੋਰ ਵੀ ਸਭ ਕੁਝ ਦੇ ਦਿੱਤਾ, ਅਤੇ ਉਹ ਆਪਣੇ ਇਹਨਾਂ ਦੇ ਮਾਮੇ ਦੇ ਪੁੱਤ ਭਰਾ ਸੀਗੇ, ਪੂਰੇ ਇਹਨਾਂ ਦਾ ਪਿੰਡ ਸੀ, ਉਹ ਵੀ ਲਾਹੌਰ ਦੇ ਵਿੱਚ ਹੀ ਸੀ। ਇਹ ਪੜ੍ਹਿਆ ਲਿਖਿਆ ਸੀ, ਪੜ੍ਹਦਾ ਪਹਿਲਾਂ ਸਕੂਲ ਦੇ ਵਿੱਚ, ਫਿਰ ਕੋਈ ਵਾਰੀ ਬਣ ਗਿਆ ਅਤੇ ਇਹਨਾਂ ਦੀ ਸੰਗਤ ਕਰਕੇ ਭਾਈ ਤੁਸੀਂ ਵੀ ਨਾਮ ਜਪਿਆ ਕਰੋ, ਇਸ ਤਰ੍ਹਾਂ ਜਾਂ ਹੋਰ ਚੀਜ਼ ਹੈ। ਅਤੇ ਇੱਧਰਲੇ ਪਾਸੇ ਫਿਰ ਮਹਾਂਪੁਰਸ਼ਾਂ ਕੋਲ ਅਤੇ ਤੂੰ ਵੀ ਅੰਮ੍ਰਿਤ ਛਕ, ਅਤੇ ਉਹ ਵੀ ਇਹਨਾਂ ਦੀ ਸੰਗਤ ਕਰਦਾ ਰਿਹਾ ਕਾਫੀ ਸੰਗਤ ਕਰਨ ਤੋਂ। ਫਿਰ ਉਹਨਾਂ ਦੇ ਇਹ ਸੀ ਵੀ ਮੈਂ ਵੀ ਕੋਈ ਮਹਾਂਪੁਰਸ਼ਾਂ ਵਾਂਗੂ ਵਿਦਵਤਾ ਵਿੱਚ ਵੀ ਅਤੇ ਧਿਆਨ ਦੇ ਵਿੱਚ ਵੀ ਹੋਵਾਂ, ਅਤੇ ਦੁਨੀਆ ਇਸ ਤਰ੍ਹਾਂ ਮੇਰਾ ਸਤਿਕਾਰ ਕਰੇ, ਬੱਲੇ ਬੱਲੇ ਕਰੇ। ਬੜੇ ਵੀ ਸਿੱਖ ਇਹਨਾਂ ਦੇ ਨਾਲ ਰਹਿੰਦੇ, ਬੜੇ ਵਿਦਿਆਰਥੀ ਪੜ੍ਹਦੇ ਨੇ, ਕਿ ਕਹਿੰਦੇ ਜੇ ਤੇਰੀ ਇਹ ਇੱਛਾ ਤਾਂ ਮਹਾਂਪੁਰਸ਼ਾਂ ਦੀ ਸੇਵਾ 'ਚ ਲੱਗ ਜਾ, ਸੇਵਾ 'ਚ ਲੱਗ ਜਾ ਅਤੇ ਸੇਵਾ ਕਰੀ ਜਾ ਜਾਂ ਹੋਰ ਚੀਜ਼ ਹੈ। ਅਤੇ ਜਿਸ ਤਰ੍ਹਾਂ ਉਹ ਕਹਿੰਦੇ ਨਾਮ ਬਾਣੀ 'ਚ ਲੱਗਿਆ ਰਹੇ ਅਤੇ ਪਰਮੇਸ਼ੁਰ ਤੇਰੀ ਪੂਰੀ ਕਰਨ ਵਾਲਾ, ਇਹ ਇਸ ਤਰ੍ਹਾਂ ਹੀ ਲੱਗਿਆ। ਫਿਰ ਇਹਦੀ ਇੱਛਾ ਸੀ ਜਿਵੇਂ ਕੱਲ੍ਹ ਵਿਚਾਰ ਹੋ ਚੁੱਕੀ ਹੈ, ਉਹ ਵੀ ਮਹਾਂਪੁਰਸ਼ਾਂ ਨੇ ਗੱਲਾਂ ਬਾਤਾਂ ਹੋਈਆਂ ਕਿ ਸੇਵਾ ਇਹਨੂੰ ਬਹੁਤ ਕੀਤੀ, ਠਾਕੁਰ ਸਿੰਘ ਨੇ ਵੀ ਸੇਵਾ ਕੀਤੀ ਅਤੇ ਹੋਰ। ਫਿਰ ਇਹਦੀ ਇੱਛਾ ਸੀ, ਮਹਾਂਪੁਰਸ਼ ਆਪ ਵੀ ਜਾਣ ਲੈਂਦੇ, ਲਕਸ਼ਣਾਂ ਤੋਂ ਵੀ ਜਾਣ ਲੈਂਦੇ, ਕੋਈ ਕਹਿੰਦੇ ਵੀ ਅੰਤਰਜਾਮਤਾ ਨਾਲ ਜਾਣ ਲੈਂਦੇ ਆ, ਕੁਛ ਵੀ ਹੋਵੇ ਅਤੇ ਇਹਦੀ ਇੱਛਾ ਦੇ ਅਨੁਸਾਰ ਸੰਤ ਕਹਿੰਦੇ ਵੀ ਚੰਗਾ, ਕਿਉਂਕਿ ਇਸ ਤਰ੍ਹਾਂ ਦਾ ਤਾਂ ਫਿਰ ਜਿਵੇਂ ਪਰਮੇਸ਼ੁਰ ਨੂੰ ਪਾਉਂਦਾ। ਤਾਂ ਕਰਕੇ ਫਿਰ ਇਹਨਾਂ ਨੂੰ ਵੀ ਹੁਣ ਜੀ ਉਹ ਰਸਮ ਵੀ ਕਰ ਦਿਓ, ਜਿਵੇਂ ਕੱਲ੍ਹ ਜ਼ਿਕਰ ਆ ਚੁੱਕਾ, ਫਿਰ ਉਸ ਜਗ੍ਹਾ ਦੇ ਉੱਤੇ ਇਹ ਹੋ ਗਈ। ਪਰ ਇਹਨਾਂ ਨਾਲ ਫਿਰ ਫਰਕ ਪੈ ਗਿਆ, ਕਿਉਂਕਿ ਸਿੰਘਾਂ ਦੇ ਨਾਲ ਜਿਹੜਾ ਪ੍ਰੇਮ ਭਾਵ ਜਾਂ ਆਪ ਨਾ ਵੱਡੇ ਬਣਨਾ ਅਤੇ ਨਿਮਰਤਾ ਹੋਣੀ, ਉਹ ਹੋਣੇ ਕਰਕੇ ਫਿਰ ਸਿੰਘਾਂ 'ਚ ਫਰਕ ਪੈ ਗਿਆ ਸੀ। ਹੋਰ ਕੱਲ੍ਹ ਵਿਚਾਰ ਹੋ ਚੁੱਕੀ ਹੈ ਜਿਵੇਂ ਸਾਰੀ ਇਸ ਗੱਲ ਦੀ, ਅਤੇ ਫਿਰ ਜਿਹੜੇ ਇਹ ਭਗਤ ਵੀ ਉਹ ਤੋਂ ਦੂਰ ਹੋ ਗਏ ਕਿ ਤੇਰਾ ਇਹ ਕੰਮ ਠੀਕ ਨਹੀਂ, ਦੂਸਰਿਆਂ ਨੂੰ ਨਿਵੇਂ ਸਮਝਦਾ ਜਾਂ ਆਪ ਵੱਡਾ ਬਣਨਾ ਚਾਹੁੰਦੇ ਸੋ ਇਹ ਨਹੀਂ ਠੀਕ, ਇਹਨਾਂ ਨਾਲ ਰੱਖਿਆ ਕਰ। ਅਤੇ ਫਿਰ ਜਿਸ ਵੇਲੇ ਇਹ ਹੋਇਆ ਮਹਾਂਪੁਰਸ਼ਾਂ ਦੇ ਅੰਤਮ ਮਰਿਆਦਾ ਜਾਂ ਹੋਰ ਚੀਜ਼ ਹੈ, ਇਹਨੂੰ ਹੋਈ ਇਹ ਚੀਜ਼, ਅਤੇ ਉਹਨਾਂ ਨੇ ਉਹ ਫਿਰ ਇਧਰਲੇ ਪਾਸੇ ਹੋ ਗਏ ਕਿ ਇਹ ਪਾਸਾ ਸੱਚਾ ਹੈ, ਜਿਹੜੇ ਹੋਰ ਸਿੱਖ ਨੇ ਇਹਦਾ ਕੰਮ ਠੀਕ ਨਹੀਂ, ਇਹ ਸ਼ਕਾਮ ਹੈ ਅਤੇ ਦੂਜਿਆਂ ਨੂੰ ਨਿਰਾਦਰੀ ਕਰਕੇ ਘਟਾਉਂਦਾ ਵੀ ਹੈ, ਅਤੇ ਆਪ ਹੀ ਮੈਂ ਬਣਾ। ਤਾਂ ਕਰਕੇ ਫਰਕ ਫਿਰ ਜਿਸ ਵੇਲੇ ਇਹ ਹੋ ਗਿਆ ਅਤੇ ਇਹਦੀ ਸਾਰੀ, ਅਤੇ ਫਿਰ ਜਿਹੜੇ ਭਗਤ ਜੀ ਸਨ ਜਦੋਂ ਇੱਥੇ ਮਰਜ਼ਾਦਾ ਹੋਈ, ਫਿਰ ਉਹ ਇੱਧਰਲੇ ਪਾਸੇ ਹੋ ਗਏ ਵੀ ਇਹ ਪਾਸਾ ਸੱਚਾ ਠੀਕ ਹੈ ਔਰ ਪਰਮੇਸ਼ੁਰ ਵੱਲੋਂ ਹੁਕਮ ਹੈ। ਇਹ ਵਿਚਾਰ ਕਰਨ ਦਾ ਮੈਂ ਹਜੇ ਮੈਨੂੰ ਤਾਂ ਕੋਈ ਨਹੀਂ ਇਹੋ ਜਿਹਾ ਹੋ ਸਕਦਾ, ਨਾ ਮੈਂ ਇਹ ਜਿਹੇ ਹੈਗਾ ਹੀ ਹੈ ਬਈ ਅੱਗੇ ਪੜ੍ਹਾਈ ਪੜ੍ਹੀਏ ਪੜ੍ਹਾਈਏ ਜਾਂ ਹੋਰ ਚੀਜ਼ ਹੈ। ਅਤੇ ਹਾਂ ਪਰਮੇਸ਼ੁਰ ਦਾ ਗਿਆਨ ਬੋਧ ਹੋ ਜਾਏ, ਆਤਮਾ ਦਾ ਹੋ ਜਾਏ, ਪਤਾ ਇਹ ਸਭ ਨਾਮ ਬਾਣੀ ਦਾ, ਫਿਰ ਉਹ ਜੀ ਕਰਦੇ ਕਰਾਉਂਦੇ ਇਸ ਤਰ੍ਹਾਂ ਦੀ। ਫਿਰ ਅਖੀਰ 'ਤੇ ਇਹਨਾਂ ਨੇ ਇਹ ਸੰਤਾਂ ਨੇ ਚੜ੍ਹਾਈ ਕੀਤੀ ਹੈ ਆਪਣੇ, ਇਹਨਾਂ ਦੀ 67 ਸਾਲ ਕੋਈ 4 ਮਹੀਨੇ ਅਤੇ 14 ਦਿਨ ਮਹਾਂਪੁਰਸ਼ਾਂ ਨੇ ਇਸ ਸੰਸਾਰ ਦੇ ਵਿੱਚ ਇਸ ਸਰੀਰ ਦੇ ਵਿੱਚ ਹੋ ਕੇ ਕਸਾ ਵਿਚਾਰ ਅਤੇ ਹੋਰ ਸਿੱਖੀ ਦੀ ਕਮਾਈ ਕੀਤੀ ਹੈ। ਅਤੇ ਇਹਨਾਂ ਨੇ ਫਿਰ ਇਹਨਾਂ ਨੇ ਸਰੀਰ 15 ਨੂੰ ਛੱਡਿਆ ਅਤੇ ਭਗਤ ਜੀ ਉਹ ਫਿਰ ਇਸ ਜਥੇ ਨਾਲ ਹੀ ਰਹੇ ਜਿੰਨਾ ਚਿਰ ਸਰੀਰ ਰਿਹਾ, ਕਿਉਂ ਕਾਫੀ ਕਮਾਈ ਵਾਲੇ ਸੀ, ਕਾਫੀ ਪ੍ਰਭਾਵ ਸੀ,
ਉਹ ਸੰਗਤਾਂ ਦੇ ਵਿੱਚ ਇਸ ਤਰ੍ਹਾਂ ਦਾ ਤੇ ਇਹਨਾਂ ਨੇ ਫਿਰ ਇੱਕ ਸਾਲ ਇੱਕ ਦਿਨ ਬਾਅਦ ਸਰੀਰ ਛੱਡਿਆ ਤੇ ਕਈ ਕਹਿਣ ਲੱਗੇ ਉਹ ਪਿੰਡ ਜਾ ਕੇ ਕਹਿੰਦੇ ਜੀ ਇੱਥੇ ਸਰੀਰ ਛੱਡ ਦਿਓ ਕਈ ਕਹਿਣਗੇ ਨਹੀਂ ਇਹ ਭਗਤ ਕਾਹਦੇ ਸੀ ਇਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਵੀ ਕਦੋਂ ਛੱਡਣਾ ਇੱਕ ਮਹੀਨਾ ਇਹਨਾਂ ਨੇ ਪਹਿਲਾਂ ਚਲੇ ਗਏ ਸੀ ਅਸੀਂ ਸਰੀਰ ਛੱਡ ਦੇਣਾ ਉਸ ਤੋਂ ਬਾਅਦ ਫਿਰ ਇਹ ਵਿਚਾਰਾਂ ਜਾਂ ਹੋਰ ਚੀਜ਼ ਅੱਜ ਉਹਨਾਂ ਦਾ ਇਹ ਸਰੀਰ ਦਾ ਸੀ ਇਸ ਤਰ੍ਹਾਂ ਦੀ ਵਿਚਾਰ ਸੀ ਕਿਉਂ ਆਮ ਨੂੰ ਨਹੀਂ ਪਤਾ ਹੁੰਦਾ ਹੈ ਕਿ ਜਿਹੜਾ ਸਹਿਜ ਪਾਠ ਹੁਣ ਇੱਥੇ ਇੰਨੇ ਸਿੰਘ ਹੈ ਨੇ ਨਾ ਇਹਨਾਂ ਦਾ ਅਭਿਆਸ ਰਿਹਾ ਜਿਹੜੇ ਪਾਠੀ ਵੀ ਸੀ 15-16 ਪੱਤਰੇ ਕਰਨ ਵਾਲੀ ਉਹ ਛੱਡ ਦੇਵੇ ਤਾਂ ਫਿਰ ਕਿੱਥੇ ਹੁੰਦਾ ਅਖੰਡ ਪਾਠ ਨਹੀਂ ਹੋ ਸਕਦਾ ਫਿਰ ਨਹੀਂ ਹੋ ਸਕਦਾ ਨਾ ਇਹਨੇ ਹੈਗੇ ਨਾ ਕੋਈ ਇੱਥੇ ਇਸ ਰੀਤੀ ਦੇ ਵਿੱਚ ਰਹਿਣ ਨੂੰ ਤਿਆਰ ਹੈ ਵੀ ਜਪ ਤਪ ਕਰੇ ਜਾਂ ਮੈਂ ਹੋਰ ਥਾਂ ਵੀ ਉਹ ਤਾਂ ਕਹਿੰਦੇ ਚਲੋ ਪੜ੍ਹ ਲਓ ਆਪਣੇ ਕੋਈ ਪਾਠ ਕਰ ਲਓ ਕੋਈ ਗਿਆਨੀ ਬਣ ਲਓ ਕੋਈ ਬਾਹਰ ਚਲੇ ਜਾਓ ਕੋਈ ਹੋਰ ਕਰ ਲਓ ਇਸ ਤਰ੍ਹਾਂ ਦੀ ਪ੍ਰਵਿਰਤੀ ਹੈ ਸੋ ਇਸ ਕਰਕੇ ਸਹਿਜ ਪਾਠ ਦਾ ਜਿਹੜਾ ਭੋਗ ਪਿਆ ਸੀ ਉੱਥੇ ਜਿਹੜਾ ਇਹ ਵਾਕ ਆਇਆ ਉਸਦੀ ਵਿਚਾਰ ਕਰ ਲਈਏ ਮੈਨੂੰ ਨਹੀਂ ਸੀ ਪਤਾ ਵੀ ਤੁਸੀਂ ਇੰਨੀ ਗਿਣਤੀ ਦੇ ਵਿੱਚ ਵਿਚਾਰ ਵਾਲੇ ਗੁਰਮੁਖ ਸੰਗਤਾਂ ਹੋ ਜਾਓ ਮੈਂ ਤਾਂ ਕਰਕੇ ਮੈਂ ਬਈ ਹੋਵਾਂਗੇ 2-4 ਤੇ ਆਪਾਂ ਭੋਗ ਪਾ ਕੇ ਉਲਾਸ ਕਰ ਦਿਆਂਗੇ ਜਦੋਂ ਮੈਂ ਦੇਖਿਆ ਜੇ ਹੋਰ ਚੀਜ਼ ਹੈ ਤਾਂ ਫਿਰ ਚੰਗਾ ਜੇ ਇਸ ਤਰ੍ਹਾਂ ਦੀ ਗੱਲਬਾਤ ਹੋਈ ਤਾਂ ਫਿਰ ਅੱਗੇ ਨੂੰ ਵੀ ਕੋਈ ਚੰਗਾ ਪ੍ਰੋਗਰਾਮ ਜਾਂ ਸਮੇਂ ਦਾ ਹੋ ਜਾਇਆ ਕਰੂਗਾ ਜਿਸ ਤਰ੍ਹਾਂ ਪਰਮੇਸ਼ਰ ਨੂੰ ਪਾਇਆ ਉਹ ਜਿਹੜਾ ਮਹਾਂਵਾਕ ਆਇਆ ਹੈ ਇਸ ਕਰਕੇ ਭਾਈ ਉਹਨਾਂ ਦੀ ਕੁਰਬਾਨੀ ਜਾਂ ਹੋਰ ਚੀਜ਼ ਦੇ ਸਾਥ ਨਿਭਾਉਣਾ ਅਖੀਰ ਤੱਕ ਤਾਂ ਕਰਕੇ ਵੀ ਮੈਂ ਉਹਨਾਂ ਦਾ ਵੀ ਕਰ ਲਿਆ ਹਾਂਜੀ ਜਿਹੜਾ ਮਹਾਂਵਾਕ ਆਇਆ ਉਸਦੀ ਵਿਚਾਰ ਕਰ ਲਈ
ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਗੁਰਪੂਰਾ ਕੀਤੀ ਪੂਰੀ ਪ੍ਰਭ ਰਵ ਰਿਹਾ ਭਰਪੂਰੀ
ਪੂਰੇ ਸਤਿਗੁਰੂ ਮਹਾਰਾਜ ਜੀ ਨੇ ਆਪ ਗੁਰੂ ਨਾਨਕ ਸਾਹਿਬ ਦਸੋ ਪਾਤਸ਼ਾਹੀ ਅਕਾਲ ਪੁਰਖ ਵਾਹਿਗੁਰੂ ਪੂਰੇ ਕੀਤੀ ਪੂਰੀ ਕਿਰਪਾ ਕੀਤੀ ਪ੍ਰਭ ਰਵ ਰਿਹਾ ਭਰਪੂਰੀ ਇੱਛਾ ਹੁੰਦੀ ਹੈ ਜਗਿਆਸੂ ਦੀ ਕਿ ਮੈਨੂੰ ਵਾਹਿਗੁਰੂ ਦਾ ਗਿਆਨ ਹੋਵੇ ਅਤੇ ਥਾਂ ਥਾਂ ਦੇ ਵਿੱਚ ਜਲਾਂ ਥਲਾਂ ਦੇ ਵਿੱਚ ਵੀ ਉਹੀ ਸਾਖਿਆਤ ਹੋਏ ਪ੍ਰਭ ਰਵ ਰਿਹਾ ਭਰਪੂਰੀ ਹੁਣ ਇਹ ਗੁਰਮੁਖਾਂ ਦੀ ਦ੍ਰਿਸ਼ਟੀ ਹੈ ਸਤਿਗੁਰੂ ਸਾਹਿਬ ਜੀ ਚਾਹੇ ਇਸ ਦ੍ਰਿਸ਼ਟੀ ਨੂੰ ਅੰਮ੍ਰਿਤ ਦੇਸ਼ ਪੇਖੋ ਬਖਸ਼ਣ ਵਾਲੇ ਹਨ ਪ੍ਰਭ ਰਵ ਰਿਹਾ ਭਰਪੂਰੀ ਸਭ ਥਾਂ ਦੇ ਵਿੱਚ ਹੀ ਵਾਹਿਗੁਰੂ ਪਰਮੇਸ਼ਰ ਐਨ ਪਰਿਪੂਰਨ ਵਿਆਪਕ ਹੋਇਆ ਪ੍ਰਤੀਤ ਹੋ ਰਿਹਾ ਅਨੁਭਵ ਹੋ ਰਿਹਾ ਸਾਖਿਆਤ ਹੋ ਰਿਹਾ ਹੈ ਚਲੋ ਜੀ
ਖੇਮ ਕੁਸ਼ਲ ਪਿਆ ਇਸ਼ਨਾਨਾ ਪਾਰ ਬ੍ਰਹਮ ਬਿਟੋ ਕੁਰਬਾਨਾ
ਐਸੇ ਜਿਹੜੇ ਸ਼ਬਦ ਆਉਂਦੇ ਜਿਸ ਵੇਲੇ ਪਿਰਥੀ ਈਰਖਾ ਕਰਦੇ ਸੀ ਸਤਿਗੁਰੂ ਵੀ ਮੈਂ ਇੱਥੇ ਬਣਾ ਸਤਿਗੁਰੂ ਸਾਹਿਬ ਜੀ ਛੱਡ ਕੇ ਬਰਾੜੀ ਸਾਹਿਬ ਚਲੇ ਗਏ ਅਤੇ ਫਿਰ ਵੀ ਇਹਨੂੰ ਸੰਤੋਖ ਨਾ ਆਇਆ ਅਖੀਰ 'ਤੇ ਇਹ ਵੀ ਬਹੁਤ ਉਲਟ ਪੁਲਟ ਗੁਰਮੁਖਤਾ ਵਾਲੇ ਜਿਵੇਂ ਇਤਿਹਾਸ ਚਾਹੁੰਦਾ ਹੈ ਕਰਤੱਵ ਕਰਦਾ ਰਿਹਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤਾਂ ਜ਼ਹਿਰ ਦੇਣੀ ਸੱਪ ਛੱਡਣਾ ਹੋਰ ਪਰ ਆਪ ਪਰਮੇਸ਼ਵਰ ਸਰੂਪ ਉਹ ਤਾਂ ਛਪੰਜ ਵੀ ਉਧਾਰ ਕਰਦੇ ਰਹੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਖੇਮ ਕੁਸ਼ਲ ਪਿਆ ਸਿਨਾਨ ਖੇਮ ਹੁੰਦਾ ਹੈ ਆਪਣੇ ਖੇਮ ਕੁਸ਼ਲ ਕੁਸ਼ਲ ਤਾਂ ਅਪ੍ਰਾਪਤੀ ਦੀ ਪ੍ਰਾਪਤੀ ਅਤੇ ਖੇਮ ਪ੍ਰਾਪਤੀ ਦੀ ਰੱਖਿਆ ਅਤੇ ਜੇ ਕਿਸੇ ਨੂੰ ਵਾਹਿਗੁਰੂ ਦਾ ਗਿਆਨ ਹੋ ਜਾਏ ਜਾਂ ਨਾਮ ਹੋ ਜਾਏ ਪਹਿਲਾਂ ਤਾਂ ਉਹਦੀ ਪ੍ਰਾਪਤੀ ਦੀ ਇੱਛਾ ਹੁੰਦੀ ਪ੍ਰਾਪਤੀ ਫਿਰ ਉਸੇ ਤਰ੍ਹਾਂ ਹੀ ਬਣਿਆ ਰਹੀ ਖੇਮ ਕੁਸ਼ਲ ਪਿਆ ਇਸ਼ਨਾਨਾ ਫਿਰ ਉੱਥੋਂ ਬਡਾਲੀ ਸਾਹਿਬ ਤੋਂ ਆ ਕਰਕੇ ਸੰਗਤਾਂ ਨੇ ਲੈਂਦਾ ਸਤਿਗੁਰੂ ਸਾਹਿਬ ਜੀ ਨੂੰ ਅਤੇ ਇੱਥੇ ਆ ਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਵਿੱਚ ਸਭ ਸੰਗਤਾਂ ਨੇ ਰਾਮਦਾਸ ਸਰੋਵਰ ਨਾਤੇ ਸਭ ਲਾਥੇ ਪਾਪ ਕਮਾਤੇ ਅੱਗੇ ਵੀ ਆ ਜਾਣਾ ਵਿੱਚ ਹੀ ਅਤੇ ਅੱਗੇ ਪੜ੍ਹੋ
ਪਾਰ ਬ੍ਰਹਮ ਬਿਟੋ ਕੁਰਬਾਨਾ
ਵਾਹਿਗੁਰੂ ਪਰਮੇਸ਼ਰ ਜਾਂ ਸਰਬ ਕਲਾ ਸਮਰਥ ਸਰਬ ਵਿਆਪਕ ਹੈ ਉਸ ਤੋਂ ਅਸੀਂ ਕੁਰਬਾਨ ਜਾਂਦੇ ਹਾਂ
ਗੁਰ ਕੇ ਚਰਨ ਕਮਲ ਰਿਧ ਧਾਰੇ
ਗੁਰੂ ਸਾਹਿਬ ਜੀ ਦੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਗੁਰੂ ਅੰਗਦ ਸਾਹਿਬ ਜੀ ਗੁਰੂ ਅਮਰਦਾਸ ਸਾਹਿਬ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਜਿਹੜੇ ਚਰਨ ਕਮਲਾਂ ਵਾਂਗੂ ਪਦਾਰਥਾਂ ਦੇ ਵਿੱਚ ਕਮਲ ਨਿਰਲੇਪ ਰਹਿੰਦਾ ਜਲ ਵਿੱਚ ਇਹ ਤੇ ਚਰਨ ਸਭ ਆਸਰਾ ਰੂਪ ਹਨ ਉਹ ਆਪਣੇ ਚਿੱਤ ਵਿੱਚ ਧਾਰਨ ਕੀਤੇ।
ਵਿਘਨ ਨਾ ਲਾਗਾ ਤਿਲਕਾ ਕੋਈ ਕਾਰਜ ਸਗਲ ਸੁਵਾਰੇ,
ਵਿਘਨ ਨਾ ਲਾਗੇ ਤਿਲਕਾ ਕੋਈ ਤਿਲ ਮਾਤਰ ਦਾ ਵੀ ਕੋਈ ਵਿਘਨ ਜਾਂ ਕਿਸੇ ਕੰਮ ਦੇ ਪੂਰਨ ਹੋਣ ਦੇ ਵਿੱਚ ਰੁਕਾਵਟ ਪੈਣੀ, ਕਾਰਜ ਸਗਲ ਸੁਵਾਰੇ। ਇਹ ਤਾਂ ਪਰਮਾਰਥ ਦੀ ਗੱਲ ਹੈ ਕਿ ਜਿਹੜੇ ਹੋਰ ਵੀ ਕਾਰਜ ਵਿਵਹਾਰ ਹੋਣ ਸੰਸਾਰ ਦੇ ਵਿੱਚ, ਉਹ ਵੀ ਸਭ ਵਾਹਿਗੁਰੂ ਪਰਮੇਸ਼ਰ ਨੇ ਆਪ ਸਵਾਰ ਦਿੱਤੇ। ਹਾਂ, ਸਾਧੂ ਸ੍ਰੇਸ਼ ਦਾ ਵੀ ਹੈ ਜਾਂ ਸਾਧ ਰੂਪ ਆਪਣਾ ਤਨ ਤਾਰਿਆ ਤੇ ਉਹ ਵੀ ਵਾਹਿਗੁਰੂ ਪਰਮੇਸ਼ਰ ਜਾਂ ਸਤਿਗੁਰੂ ਦਾ ਵੀ ਵਾ ਚੁੱਕਿਆ। ਮੇਰੇ ਸਾਧੂ ਦੁਰਮਤ ਖੋਏ, ਉਹਨਾਂ ਦੇ ਨਾਲ ਮਿਲ ਕਰਕੇ ਜਿਹੜੇ ਸਤਿਗੁਰਾਂ ਦੇ ਨਾਲ ਸੀ ਸੰਗਤ ਰਹਿਣ ਵਾਲੀ, ਉਹਦੇ ਵਿੱਚ ਮਿਲ ਕੇ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਜਿਹੜੀ ਖੋਟੀ ਮਤ ਸੀ ਇਹ ਜਗਿਆਸੂ ਵੱਲੋਂ ਹੈ ਵੀ ਉਹ ਖੋਏ। ਇਹ ਸਭ ਖੋਟੇ ਸੁਭਾਵ ਜਿਹੜੇ ਨੇ ਉਹ ਹਿਰਦੇ ਦੇ ਵਿੱਚੋਂ ਹੀ ਗਰੀਬ ਨਿਵਾਸ ਜੀ ਨੇ ਦੂਰ ਕਰ ਦਿੱਤੇ।
ਪਤਤ ਪਨੀਤ ਸਭ ਹੋਏ,
ਜਿਵੇਂ ਵੀ ਕੋਈ ਸੰਗਤ ਕਰਨ ਵਾਲੇ ਸੀ ਚਾਹੇ ਕਿਸ ਤਰ੍ਹਾਂ ਵੀ ਉਹਨਾਂ ਦੇ ਪਹਿਲਾਂ ਜੀਵਨ ਸੀਗੇ, ਪਤਤ ਪਨੀਤ ਤੇ ਪਾਪੀ ਸੀ ਤੇ ਉਹ ਵੀ ਪਵਿੱਤਰ, ਪਤਤ ਪਨੀਤ ਸਾਰੇ ਹੀ ਉਹ ਪਵਿੱਤਰ ਤੋਂ ਪਵਿੱਤਰ ਹੋ ਗਏ।
ਰਾਮਦਾਸ ਸਰੋਵਰ ਨਾਤੇ,
ਆ ਕੇ ਸਾਰੀਆਂ ਸੰਗਤਾਂ ਜਾਂ ਆ ਕੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦਾ ਸਰੋਵਰ ਸੀ, ਪਹਿਲਾਂ ਉਹਨਾਂ ਨੇ ਆਰੰਭ ਕੀਤਾ ਸੀ, ਉਸ ਦੇ ਵਿੱਚ ਇਸ਼ਨਾਨ ਕੀਤੇ।
ਸਭ ਲਾਥੇ ਪਾਪ ਕਮਾਤੇ,
ਸਭ ਜਿੰਨੇ ਪਾਪ ਕਮਾਏ ਹੋਏ ਸੀ ਉਹ ਲੈ ਗਏ। ਜਾਂ ਕਹਿੰਦੇ ਜੀ ਇੰਨੀ ਛੇਤੀ ਰਾਮਦਾਸ ਸਰੋਵਰ, ਰਾਮਦਾਸ ਜੋ ਵਾਹਿਗੁਰੂ ਪਰਮੇਸ਼ਰ ਰਾਮ ਹੈ ਉਸਦੇ ਜਿਹੜੇ ਦਾਸ ਹੈ ਗੁਰਮੁਖ, ਉਹਨਾਂ ਦੀ ਸੰਗਤ ਦੇ ਵਿੱਚ ਮਿਲ ਕਰਕੇ ਜਿਹੜਾ ਗੁਰੂ ਕਾ ਜਸ ਸੁਣਨਾ ਸਰਵਣ ਮੰਨਣ ਕਰਨਾ, ਇਹ ਜਾਂ ਰਾਮਦਾਸ ਸਰੋਵਰ ਨਾਤੇ ਉਹਨਾਂ ਦਾ ਸਰੋਵਰ ਅੰਤਰ ਆਤਮੇ ਸ਼ੁੱਧ ਸਰੂਪ ਹੈ, ਉਸ ਦੇ ਵਿੱਚ ਆਪਣੇ ਨਿਦਾਸਨ ਤੱਤਾਂ ਦਾ ਸੋਧਨ ਆਦਿ ਕੇ ਸਾਧਨ ਕਰਕੇ ਸਭ ਲਾਥੇ ਪਾਪ ਕਮਾਤੇ, ਸਾਰੇ ਪਾਪ ਜਿਵੇਂ ਸੀ ਉਹ ਲੈ ਗਏ।
ਗੁਰੂ ਗੋਬਿੰਦ ਨਿਤ ਗਾਈਆ,
ਇਸ ਕਰਕੇ ਗੁਰੂ ਪਰਮੇਸ਼ਰ ਦਾ ਹੀ ਸਰੂਪ ਹੈ, ਅੰਤਰ ਆਤਮੇ ਵੀ ਉਹੀ ਹੈ, ਉਸ ਦਾ ਹੀ ਭਾਈ ਜਿਹੜਾ ਨਾਮ ਬਾਣੀ ਹੈ ਉਸ ਦੁਆਰਾ ਉਸਦਾ ਜਸ ਗਾਉਣਾ ਕਰੀਏ।
ਸਾਧ ਸੰਗ ਮਿਲ ਧਿਆਈਆ,
ਸਾਧ ਜਿਹੜੇ ਗੁਰਮੁਖ ਹੈ ਕਲਯੁਗ ਦਾ ਸਮਾਂ ਹੈ ਉਹਨਾਂ ਦੇ ਨਾਲ ਮਿਲੋ, ਕੁਸੰਗਤ ਤੋਂ ਬਚੋ, ਉਹਨਾਂ ਦੇ ਨਾਲ ਮਿਲ ਕਰਕੇ ਸੁਤੇ ਆਵੇ ਸਾਹਿਬ ਚਿੱਤ ਤੇਰੇ ਭਗਤਾਂ ਡਿੱਠਿਆਂ, ਮਨ ਕੀ ਕੱਟੀਏ ਮੈਲ ਸਾਧ ਸੰਗ ਉੱਠਿਆ, ਵੀ ਸਾਧ ਸੰਗ ਮਿਲ ਧਿਆਈਏ, ਉਹਨਾਂ ਦੇ ਨਾਲ ਮਿਲ ਕਰਕੇ ਸੁਤੇ ਸਿੱਧੀ ਵਾਹਿਗੁਰੂ ਪਰਮੇਸ਼ਰ ਦਾ ਚੇਤੇ ਆਉਣਾ ਜਾਂ ਧਿਆਨ ਵਿੱਚ ਵਸਣਾ ਉਹ ਸੁਖੈਨ ਹੋ ਜਾਂਦਾ ਹੈ।
ਮਨ ਦਾਸ ਫਲ ਪਾਏ,
ਫਿਰ ਹੋਰ ਵੀ ਜੋ ਮਨ ਦੇ ਵਿੱਚ ਇੱਛਾ ਹੁੰਦੀਆਂ ਜਾਂ ਸੰਸਾਰ ਦੇ ਵਿੱਚ ਕਾਰਜ ਆ ਪੂਰਾ ਹੋ ਜਾਏ ਉਹ ਸਾਰੇ ਫਲ ਪ੍ਰਾਪਤ ਕਰ ਲਏ।
ਗੁਰ ਪੂਰਾ ਦਾਤੇ ਆਏ,
ਪੂਰਨ ਗੁਰੂ ਗੁਰੂ ਨਾਨਕ ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਨੂੰ ਚਿੱਤ ਦੇ ਵਿੱਚ ਧਿਆਉਣਾ ਕਰ ਕੀਤਾ।
ਗੁਰੂ ਗੋਪਾਲ ਆਨੰਦਾ,
ਗੁਰੂ ਗੋਪਾਲ ਆ ਵਾਹਿਗੁਰੂ ਪਰਮੇਸ਼ਵਰ ਦਾ ਸਰੂਪ ਤੇ ਆਨੰਦ ਸਰੂਪ ਹਨ।
ਜਪ ਜਪ ਜੀਵਾ ਪਰਮਾਨੰਦਾ,
ਹੁਣ ਜਿਹੜਾ ਐਸਾ ਗੁਰਮੁਖ ਹੈ ਜਾਂ ਆਪਣੇ ਦੁਆਰਾ ਸਦਵੇ ਅਸੀਂ ਉਹ ਜਿਹੜਾ ਪਰਮਾਨੰਦ ਸਰੂਪ ਹੈ ਉਸਨੂੰ ਜਪ ਜਪ ਕਰਕੇ ਅਸਲੀ ਜਿਹੜਾ ਆਤਮਿਕ ਆਨੰਦ ਵਾਲਾ ਜੀਵਨ ਅਮਰ ਜੀਵਨ ਹੈ ਉਹ ਉਸ ਦੇ ਵਿੱਚ ਜੀਉ ਰਹੇ ਹਾਂ।
ਜਲ ਨਾਨਕ ਨਾਮ ਤੇ ਆਇਆ,
ਸਾਡੀ ਦਾਸਾ ਪਾਪ ਦੇ ਨਾਲ ਉਚਾਰਨ ਕਰਦੇ ਹਨ ਜਲ ਨਾਨਕ ਨਾਮ ਤੇ ਆਇਆ, ਤੇ ਅਸੀਂ ਵੀ ਗੁਰੂ ਰਾਮਦਾਸ ਸਾਹਿਬ ਜੀ ਦੀ ਸ਼ਰਨ ਲੈ ਕੇ ਵਾਹਿਗੁਰੂ ਦੀ ਓਟ ਲੈ ਕੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਐਨ ਧਿਆਨ ਨਾਲ ਧਿਆਉਣਾ, ਕਿ ਉਹਨਾਂ ਦੇ ਧਿਆਨ ਲੱਗਿਆ ਰਹੇ ਜਿਹਨੀ ਨਾਮ ਤੇ ਆਇਆ, ਆਕਾਰ ਬਿਰਤੀ ਜਨ ਨਾਨਕ ਨਾਮ ਤੇ ਆਇਆ,
ਪ੍ਰਭ ਆਪਣਾ ਬਿਨ ਦੁਰਖਾਇਆ,
ਤੇਰੇ ਸਭ ਕੁਝ ਜਿਤਨਾ ਹੈ ਵਾਹਿਗੁਰੂ ਪਰਮੇਸ਼ਰ ਦੇ ਰੋਗਨ ਤੇ ਅਰਸੋਗਨ ਤੇ ਜਲ ਜੋਗਨ ਤੇ ਪਾਂਚ ਬਚਾਵੇ ਸਤਰ ਨੇਕ ਚਲਾਵਤ ਕਾਵਤ ਨੇਕ ਨਾਗੁਣ ਪਾਵੇ ਰਾਖਤ ਹੈ ਆਪਣੋ ਕਰਦੇ ਅਗਰ ਪਾਪ ਸੁਣ ਪੇਟਣ ਪਾਵੇ, ਹੋਰ ਕੀ ਬਾਤ ਕਹਾਂ ਕਹਿ ਸੋ ਤੋ ਸੋ ਪੇਟੀ ਕੀ ਪਟ ਬੀਚ ਬਚਾਵੇ। ਉਸ ਵਾਹਿਗੁਰੂ ਪਰਮੇਸ਼ਰ ਨੇ ਬਾਹਰ ਵੀ ਕਾਮ ਕ੍ਰੋਧ ਤੋਂ ਅੰਤਰ ਮਾਤਾ ਦੇ ਗਰਭ ਦੇ ਵਿੱਚ ਵੀ ਅੱਗੇ ਪ੍ਰਲੋਕ ਦੇ ਵੀ ਅਖੀਰ ਸਮੇਂ ਤੇ ਜੋ ਆਪਣਾ ਬਿਰਧ ਰਖਾਇਆ ਜਿਹੜਾ ਉਹਦਾ ਸੁਭਾਵ ਹੈ ਵੀ ਰੱਖਿਆ ਕਰਦਾ ਹੈ, ਜਮਨੀ ਨੇੜੇ ਆਉਂਦੇ ਹੈ ਇੱਥੇ ਕਾਮ ਕ੍ਰੋਧ ਨੇ ਉਹ ਆਪਣਾ ਬਿਰਧ ਨਿਯਮ ਧਰਮ ਜਿਹੜਾ ਸੀ ਉਹ ਪਾਲਣਾ ਕੀਤਾ। ਮੁੜਕੇ ਪੜਦੇ ਦੋਵੇਂ ਪੰਕਤੀਆਂ,
ਜਲ ਨਾਨਕ ਨਾਮ ਤੇ ਆਇਆ, ਪ੍ਰਭ ਆਪਣਾ ਦਿਲ ਦੇ ਰਖਾਇਆ।
ਸੋ ਸਾਧ ਸਿੰਘ ਜੀ ਜੋ ਇਹ ਸਹਿਜ ਪਾਠ ਰੱਖੇ ਉਸਦਾ ਪ੍ਰਯੋਗ ਪਿਆ, ਅਤੇ ਤੁਹਾਡੀ ਕਿਰਪਾ ਦੇ ਨਾਲ, ਸਤਿਗੁਰੂ ਸਾਹਿਬ ਜੀ ਕਿਰਪਾ ਦੇ ਨਾਲ ਜੋ ਵਿਚਾਰ ਹੋਈ ਹੈ, ਜਾਂ ਸਤਿਗੁਰੂ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਕਰਦੇ ਹਾਂ, ਜੋ ਕੋਈ ਭੁੱਲ ਚੁੱਕ ਹੋਈ ਹੋਵੇ, ਉਹ ਆਪ ਗੁਰਮੁਖ ਕਮਾਈਆਂ ਵਾਲੇ ਹੋ, ਕਿਰਪਾ ਕਰਕੇ ਖਿਮਾ ਕਰਨੀ, ਅਤੇ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ ਕਿ ਮਹਾਰਾਜ ਸਾਡੇ ਤਾਂ ਵੀ ਜਿਸ ਤਰ੍ਹਾਂ ਇਹ ਸ਼ਬਦ ਦੇ ਵਿੱਚ ਉਪਦੇਸ਼ ਆਇਆ ਹੈ, ਅਤੇ ਉਹਨਾਂ ਭਗਤਾਂ ਨੂੰ ਭਗਤੀ ਦੇ ਕੇ ਜੀਵਨ ਬਖਸ਼ਿਆ ਹੈ, ਉਹ ਸਾਨੂੰ ਵੀ ਬਖਸ਼ਿਸ਼ ਕਰੋ। ਅਰਦਾਸ ਅੱਗੇ ਹੋ ਚੁੱਕੀ ਹੈ, ਭੋਗ ਵੀ ਲੱਗ ਚੁੱਕਾ ਹੈ, ਇਸ ਕਰਕੇ ਸੂਖਮ ਰੂਪ ਦੇ ਉੱਤੇ ਹੀ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਮੈਂ ਹੀ ਬੇਨਤੀ ਕਰ ਦਿੱਤੀ ਹੈ, ਹੁਣ ਆਪਣੀ ਦੇਖ ਵਰਤਾਓ, ਜਾਂ ਅਰਦਾਸ ਵੀ ਕਰ ਲਓ, ਭੋਗ ਤਾਂ ਲੱਗਿਆ, ਭੋਗ ਦਾ ਨਾਂ ਲਾ ਲਿਓ, ਅਰਦਾਸ ਕਰ ਲਓ ਕਿ ਮੇਰਾ ਕਿਸੇ ਵਿਚਾਰ ਪੁੱਲ ਚੁੱਕ ਦੀ ਸੇਵਾ ਕਰਨੀ ਹੈ। ਤੂੰ ਠਾਕੁਰ ਤੂੰ